3773. You are listening to WTOR 770 AM, Youngstown, Toronto.
समोसा एंड स्वीट्स फैक्ट्री जिथे पाजी दिया सारी आइटमा $4.75 पर पाउंड तो शुरू ने बेसन पिस्ता गजरेला रसगुल्ले और जस्ट $5 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, 6 Etobicoke. Vadhere jankari le call karo 416-213-1165 416-213-1165.
अपलायंस जंक्शन जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो टू लोकेशन टू सर्व यू वी क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0054 905-450-0054 अपलायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ ਕੀ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ ਭਾਰ ਵੱਧ ਗਿਆ ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ ਘਬਰਾਓ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ
HK Tire Center to cars and trucks pe brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
Jannat di ਇੱਛਾ ਨਾ ਝਾਕਾ ਹੂਰਾਂ ਦਾ। ਚੁੱਲ੍ਹਾ ਮਗਣਾ ਚਾਹੀਦਾ ਮਜ਼ਦੂਰਾਂ ਦਾ। ਜੰਨਤ ਦੀ ਇੱਛਾ ਨਾ ਝਾਕਾ ਹੂਰਾਂ ਦਾ। ਚੁੱਲ੍ਹਾ ਮਗਣਾ ਚਾਹੀਦਾ ਮਜ਼ਦੂਰਾਂ ਦਾ ਕਿ ਭਰਮ ਭੁਲੇਖੇ ਟੁੱਟਣਗੇ, ਅੱਗ ਬਰਸੇਗੀ ਜਿਸ ਦਿਨ ਗੁੱਸਾ ਭੜਕ ਪਿਆ ਮਜ਼ਬੂਰਾਂ ਦਾ, ਕਿ ਫਸਲਾਂ ਦੇ ਹੰਝੂ ਤੜਪਾਉਂਦੇ ਨੇ ਸਾਨੂੰ, ਫਸਲਾਂ ਦੇ ਹੰਝੂ ਤੜਫਾਉਂਦੇ ਨੇ ਸਾਨੂੰ। ਹਾਸਾ ਚੰਗਾ ਲੱਗੇ ਨਾ ਮਗਰੂਰਾਂ ਦਾ, ਕਿ ਉਸਨੇ ਥਾਂ ਥਾਂ ਸੂਲੀ ਗੱਡੀ ਹੋਈ ਹੈ ਜਿਸ ਨੂੰ ਰੜਕ ਰਿਹਾ ਹੈ ਸੱਚ ਮਨਸੂਰਾਂ ਦਾ, ਕਿ ਉਹਨਾਂ ਨੂੰ ਕਦ ਤਾਰੇ ਚੰਗੇ ਲੱਗਦੇ ਨੇ, ਉਹਨਾਂ ਨੂੰ ਕਦ ਤਾਰੇ ਚੰਗੇ ਲੱਗਦੇ ਨੇ। ਸੂਰਜ ਦੁਸ਼ਮਣ ਹੁੰਦਾ ਹੈ ਬੇਨੂਰਾਂ ਦਾ, ਕਿ ਲਾਊਡ ਸਪੀਕਰ ਪਾਉਂਦੇ ਸ਼ੋਰ ਟਰੱਕਾਂ ਤੇ ਬਾਬੇ ਦੇ ਸੰਗ ਚੱਲਿਆ ਨਾ ਮਜ਼ਦੂਰਾਂ ਦਾ, ਕਿ ਮੁਨਸਿਫ ਨੇ ਖਾਮੋਸ਼ ਨਿਆਂ ਵੀ ਡੋਲ ਗਿਆ। ਮੁਨਸਿਫ ਨੇ ਖਾਮੋਸ਼ ਨਿਆਂ ਵੀ ਡੋਲ ਗਿਆ। ਰੌਸ਼ਨ ਦਰਦ ਸੁਣੇ ਕੌਣ ਕੌਣ ਬਲੂਰਾਂ ਦਾ, ਰੌਸ਼ਨ ਦਰਦ ਸੁਣੇ ਹੁਣ ਕੌਣ ਬਲੂਰਾਂ ਦਾ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTOR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਫਰਵਰੀ ਮਹੀਨੇ ਦੀ 12 ਤਰੀਕ ਹੋ ਗਈ ਹੈ। 2:15 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ -4 ਡਿਗਰੀ ਹੈ, ਜਦਕਿ -11 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ ਨੂੰ ਸ਼ੁੱਕਰਵਾਰ -1 ਡਿਗਰੀ ਤਾਪਮਾਨ ਦਸਿਆ ਤੇ 40% 45% ਸੰਭਾਵਨਾਵਾਂ ਨੇ ਕਿ ਬਰਫ਼ ਪੈਣੀ ਆ। ਅੱਜ ਦੀ ਰਾਤ ਜਿਹੜੀ ਹੈ ਜੀ -13 ਡਿਗਰੀ ਦੀ ਹੋਵੇਗੀ। ਸਨਿਚਰਵਾਰ ਨੂੰ ਰਾਤ ਦਾ ਤਾਪਮਾਨ -3 ਡਿਗਰੀ ਤੇ ਦਿਨ ਦਾ +2 ਡਿਗਰੀ। ਐਤਵਾਰ ਨੂੰ ਰਾਤ ਦਾ ਤਾਪਮਾਨ -4 ਡਿਗਰੀ ਤੇ ਦਿਨੇ +1 ਡਿਗਰੀ। ਅਗਲਾ ਸੋਮਵਾਰ ਜਿਹੜਾ ਜੀ ਉਹ ਰਾਤ ਨੂੰ -3 ਡਿਗਰੀ ਤੇ ਦਿਨੇ +4 ਡਿਗਰੀ। ਫਿਰ ਮੰਗਲਵਾਰ ਨੂੰ ਰਾਤ ਦਾ -4 ਡਿਗਰੀ ਤੇ ਦਿਨ ਦਾ +3 ਡਿਗਰੀ। ਬੁੱਧਵਾਰ ਫੇਰ ਕਹਿੰਦੇ ਬਰਫ਼ ਪੈਣੀ ਹੈ ਤੇ ਤਾਪਮਾਨ ਹੋਣਾ ਜੀ ਰਾਤ ਦਾ -5 ਤੇ ਦਿਨ ਦਾ +1 ਤੇ ਵੀਰਵਾਰ ਨੂੰ ਕਹਿੰਦੇ ਪੈਣਾ ਜੀ ਮੀਂਹ। ਮੀਂਹ ਦੇ ਵਿਚ ਰਾਤ ਦਾ ਤਾਪਮਾਨ ਜਿਹੜਾ ਜੀ ਉਹ -5 ਡਿਗਰੀ ਦਿਨੇ +1 ਡਿਗਰੀ। ਫਿਰ ਮੀਂਹ ਦੀ ਵਜ੍ਹਾ ਕਰਕੇ ਦੂਜੇ ਦਿਨ ਮਾੜੀ ਜੀ ਠੰਡ ਹੋਊ। ਫਿਰ ਦਿਨ ਦਾ ਤਾਪਮਾਨ -3 ਡਿਗਰੀ ਤੇ ਜਾਣਾ, ਰਾਤ ਦਾ -8 ਤੇ ਚਲ ਜਾਣਾ। ਹੁਣ ਮੀਂਹ ਵੀ ਹਿਸਾਬ ਦਾ ਪਵੇ ਚੰਗੀ ਗੱਲ ਆ, ਕਿਉਂਕਿ ਜਿਹੜੇ ਬਰਫ਼ ਦੇ ਢੇਰ ਲੱਗੇ ਆ ਜਦੋਂ ਤਾਪਮਾਨ + ਦੇ ਵਿਚ ਹੋਵੇ, ਕਿਉਂਕਿ ਸਨਿਚਰਵਾਰ ਤੋਂ ਤਾਪਮਾਨ + ਦੇ ਵਿਚ ਹੋਣਾ, ਹੌਲੀ 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 ਜਿਹੜੀ ਬਰਫ਼ ਆ ਉਹ ਖੁਰਨੀ ਸ਼ੁਰੂ ਹੋ ਜਾਣੀ ਆ। ਪਰ ਜਦੋਂ ਫਿਰ ਨਾਲ ਮੀਂਹ ਪੈਂਦਾ ਤੇ + ਦੇ ਵਿਚ ਤਾਪਮਾਨ ਹੋਵੇ ਤੇ ਫਿਰ ਪੰਗਾ ਇਹ ਪੈਂਦਾ ਵੀ ਬਰਫ਼ ਜਿਹੜੀ ਆ ਉਹ ਉਧਰੋਂ ਮੀਂਹ ਦਾ ਪਾਣੀ ਤੇ ਉਧਰੋਂ ਬਰਫ਼ ਖੁਰਨ ਲੱਗ ਪੈਂਦੀ ਹੈ ਤੇ ਫਿਰ ਫਲੱਡਿੰਗ ਦੇ ਚਾਂਸਿਸ ਵੱਧ ਜਾਂਦੇ ਆ, ਪੌਂਡ ਵਗੈਰਾ ਭਰ ਜਾਂਦੇ ਆ। ਬਹੁਤੀ ਵਾਰੀ ਜਿਹੜੀਆਂ ਸਾਡੀਆਂ ਡਰੇਨਸ ਨੇ ਉਹਨਾਂ ਦੇ ਉੱਪਰ ਬਰਫ਼ ਜਿਹੜੀ ਹੈ ਜੀ ਉਹਦੇ ਢੇਰ ਲੱਗੇ ਹੋਣ ਕਰਕੇ ਬਲੌਕ ਹੁੰਦੇ ਆ, ਸੜਕਾਂ ਤੇ ਪਾਣੀ ਖੜਾ ਹੋ ਜਾਂਦਾ। ਔਰ ਜਦੋਂ ਫਿਰ ਦਿਨੇ ਬਰਫ਼ ਖੁਰੀ ਹੋਵੇ ਤੇ ਰਾਤ ਨੂੰ ਟੈਂਪਰੇਚਰ ਜਿਹੜਾ ਜੀ ਉਹ -3 ਦੇ ਵਿਚ ਚਲ ਜਾਵੇ ਤੇ ਫਿਰ ਬਲੈਕ ਆਈਸ ਜਾਂ ਫਿਰ ਜਿਹੜਾ ਉਹ ਸ਼ੀਸ਼ਾ ਬਣਦਾ ਉਹ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਜਨਮ ਦਿੰਦਾ। ਚਲੋ ਤਵੱਕੋਂ ਤਾਂ ਇਹੀ ਆ ਵੀ ਅਜਿਹੀ ਕੋਈ ਸਿਚੁਏਸ਼ਨ ਜਿਹੜੀ ਹੈ ਜੀ ਉਹ ਪੈਦਾ ਨਾ ਹੋਵੇ। ਕੁਝ ਕੁ ਜਿਹੜੀਆਂ ਘਟਨਾਵਾਂ ਤੁਹਾਡੇ ਧਿਆਨ ਗੋਚਰੀਆਂ ਜਾਂ ਹੋਣਗੀਆਂ, ਬੀਸੀ ਤੋਂ ਤਕਰੀਬਨ 12 ਘੰਟੇ ਦੀ ਦੂਰੀ ਬਣਦੀ ਹੈ ਟੰਬਲਰ ਵਿੱਚ ਦੇ ਵਿੱਚ ਜੋ ਘਟਨਾ ਵਾਪਰੀ ਹੈ ਜਿਹਦੇ ਵਿੱਚ 10 ਜਾਨਾਂ ਚਲੀਆਂ ਗਈਆਂ ਨੇ ਅਤੇ 25 ਹੋਰ ਜ਼ਖਮੀ ਹੋਏ ਨੇ। 18 ਸਾਲਾਂ ਦਾ ਸਸਪੈਕਟ ਜਿਹੜਾ ਜੀ ਜਿਸ ਨੇ ਇਹ ਸਾਰਾ ਕੁਝ ਕੀਤਾ ਜਿਹਦੀ ਵੀ ਕਹਿੰਦੇ ਮੌਤ ਹੋ ਚੁੱਕੀ ਆ ਉਹਨੂੰ ਆਈਡੈਂਟੀਫਾਈ ਕਰ ਲਿਆ ਗਿਆ। ਉਹਨੇ ਪਹਿਲਾਂ ਆਪਣੀ ਮਾਂ ਮਾਰੀ, ਇੱਕ ਸਟੈਪ ਸਨ ਸੀ, ਸਟੈਪ ਬ੍ਰਦਰ ਸੀ ਉਹਦਾ, ਤਾਂ ਉਹ ਮਾਰਿਆ। ਉਹ ਤੋਂ ਬਾਅਦ ਉਹ ਬੰਦੂਕ ਲੈ ਕੇ ਸਕੂਲੇ ਗਿਆ। ਹੁਣ ਗਿਆ ਦਰਅਸਲ ਜਦੋਂ ਉਹਨੂੰ ਸੰਬੋਧਨ ਸਾਡੀਆਂ ਏਜੰਸੀਜ਼ ਕਰਦੀਆਂ ਨੇ ਉਹ ਪਰਸਨ ਦੇ ਤੌਰ ਤੇ ਕਹਿ ਰਹੀਆਂ, ਨਾ ਉਹ ਗਿਆ ਕਹਿ ਰਹੀਆਂ ਨੇ ਤੇ ਨਾ ਉਹ ਗਈ ਕਹਿ ਰਹੀਆਂ ਨੇ। ਸ਼ਾਇਦ ਇਸੇ ਹੀ ਕਸ਼ਮਕਸ਼ ਨੇ ਉਹਦੀ ਮਾਨਸਿਕ ਹੈਲਥ ਨੂੰ ਖਰਾਬ ਕੀਤਾ ਹੋਵੇਗਾ। ਉਹ ਮਾਨਸਿਕ ਤੌਰ ਦੇ ਉੱਪਰ ਉਹਨੂੰ ਕੋਈ ਚੈਲੰਜਸ ਸਨ ਇਹ ਦੱਸਿਆ ਜਾ ਰਿਹਾ। ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੂੰ ਖਾਸ ਕਰਕੇ ਪੁਲਿਸ ਨੂੰ ਪਤਾ ਸੀ ਵੀ ਉਹ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਦੀ ਲੰਘ ਰਿਹਾ, ਪਰ ਏਡਾ ਵੱਡਾ ਕਦਮ ਉਠਾਊ ਕੋਈ, ਖਾਸ ਕਰਕੇ ਜਿਹੜਾ ਉਹ ਆਪਣਾ ਗੁੱਸਾ ਪਰਿਵਾਰ ਤੋਂ ਇਲਾਵਾ ਸੋ ਜਿਸ ਦਾਇਰੇ ਦੇ ਵਿੱਚ ਉਹ ਵਿਚਰਦਾ ਸੀ ਜਾਂ ਵਿਚਰਦੀ ਸੀ ਉਸ ਦਾਇਰੇ ਤੇ ਕੱਢੂ, ਇਹ ਕਿਸੇ ਨੂੰ ਅੰਦਾਜ਼ਾ ਨਹੀਂ ਸੀ। ਇਹਦੇ ਨਾਲ ਪੂਰੇ ਕੈਨੇਡਾ ਭਰ ਦੇ ਵਿੱਚ ਲੋਕ ਝੰਜੋੜੇ ਗਏ ਨੇ। ਸਾਡੇ ਸੇਫਟੀ ਮਿਨਿਸਟਰ ਫੈਡਰਲ ਗੈਰੀ ਹੋਰੀ ਉੱਥੇ ਬੈਠੇ ਨੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਨੇ ਜਰਮਨ ਜਾਣਾ ਸੀ, ਉਹਨਾਂ ਨੇ ਆਪਣਾ ਜਿਹੜਾ ਜੀ ਉਹ ਦੌਰਾ ਸਸਪੈਂਡ ਕੀਤਾ, ਉਹ ਵੀ ਉੱਥੇ ਜਾਣਗੇ। ਜਿਹੜੀਆਂ ਗਈਆਂ ਜਾਨਾਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ, ਪਰ ਕਮਿਊਨਿਟੀ ਤੇ ਖਾਸ ਕਰਕੇ ਜਿਹੜੇ ਪਰਿਵਾਰਾਂ ਦੇ ਜੀ ਗਏ ਨੇ ਉਹਨਾਂ ਦੇ ਭਵਿੱਖ ਲਈ ਜਾਂ ਫਿਰ ਉਹਨਾਂ ਦੀ ਮਾਨਸਿਕ ਸਿਹਤ ਲਈ ਜਾਂ ਫਿਰ ਉਹਨਾਂ ਨੂੰ ਹੌਸਲੇ ਲਈ ਇਹ ਸਾਰਾ ਕੁਝ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਵਿੱਚ ਸੰਵੇਦਨਸ਼ੀਲਤਾ ਜਿਹੜੀ ਹੈ ਜੀ ਉਹ ਖਤਮ ਨਹੀਂ ਹੋਣੀ ਚਾਹੀਦੀ। ਪੂਰਾ ਕੈਨੇਡਾ ਜਿਹੜਾ ਜੀ ਇਸ ਵੇਲੇ ਪਰਿਵਾਰਾਂ ਦੇ ਨਾਲ ਤੇ ਕਮਿਊਨਿਟੀ ਦੇ ਨਾਲ ਖੜਾ, ਔਰ ਵੱਡੀ ਚੀਜ਼ ਇਹ ਵੀ ਹੈ ਕਿ ਹਰ ਪੱਖੋਂ ਮਦਦ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹਨਾਂ ਪਰਿਵਾਰਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੇ ਫੰਡਾਂ ਵਾਸਤੇ ਪੇਜ ਜਿਹੜੇ ਨੇ ਜੀ ਉਹ ਬਣਾਏ ਗਏ ਨੇ। ਅਜਿਹੇ ਹਾਲਾਤਾਂ ਦੇ ਵਿੱਚ ਕੁਝ ਕੁ ਅਜਿਹੇ ਲੋਕ ਵੀ ਹੁੰਦੇ ਨੇ ਕਿ ਜਿਹੜੇ ਸਿਚੁਏਸ਼ਨ ਦਾ ਜਾਂ ਫਿਰ ਜਿਹੜੇ ਭਾਵਨਾਵਾਂ ਦਾ ਫਾਇਦਾ ਉਠਾਉਂਦੇ ਹੋਏ ਉਹ ਆਪਣੀਆਂ ਰੁਟੀਆਂ ਸਿੱਖਣ ਲੱਗ ਪੈਂਦੇ ਨੇ, ਉਹਨਾਂ ਤੋਂ ਥੋੜਾ ਜਿਹਾ ਚੁਕੰਨੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ US ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਇੱਕ ਮੋਸ਼ਨ ਲਿਆਂਦਾ ਗਿਆ ਸੀ ਜਿਹਦੇ ਤਹਿਤ ਟਰੰਪ ਵੱਲੋਂ ਜਿਹੜੇ ਕੈਨੇਡੀਅਨ ਗੁੱਡਸ ਦੇ ਉੱਪਰ ਟੈਰਫ ਲਾਏ ਨੇ ਉਹਨਾਂ ਟੈਰਫ ਨੂੰ ਜਿਹੜਾ ਸੀਗਾ ਜੀ ਉਹ ਉਲਦਣ ਵਾਸਤੇ ਮੋਸ਼ਨ ਪੇਸ਼ ਕੀਤਾ ਗਿਆ, ਜਿਹਦੇ ਵਿੱਚ ਡੈਮੋਕ੍ਰੈਟਸ ਦੇ ਇੱਕ ਮੈਂਬਰ ਨੇ ਟੈਰਫਾਂ ਦੇ ਹੱਕ ਦੇ ਵਿੱਚ ਵੋਟ ਪਾਈ ਤੇ ਰਿਪਬਲਿਕਨਸ ਦੇ 6 ਜਣਿਆਂ ਨੇ ਟੈਰਫਸ ਦੇ ਵਿਰੋਧ ਦੇ ਵਿੱਚ ਵੋਟ ਪਾਈ। ਕੁੱਲ ਕਹਿ ਲਓ ਕਿ 219 ਦੇ ਮੁਕਾਬਲੇ 211 ਵੋਟਾਂ ਜਿਹੜੀਆਂ ਨੇ ਉਹ ਇਸ ਮੋਸ਼ਨ ਨੂੰ ਪਈਆਂ ਨੇ। ਭਾਵੇਂ ਕਿ ਇਹਨੂੰ ਸਿੰਬੋਲਿਕ ਮੰਨਿਆ ਜਾਵੇ ਕਿਉਂਕਿ ਕਾਨੂੰਨ ਉਦੋਂ ਤੱਕ ਕੋਈ ਵੀ ਨਹੀਂ ਬਣਦਾ ਜਦੋਂ ਤੱਕ ਰਾਸ਼ਟਰਪਤੀ ਸਾਈਨ ਨਹੀਂ ਕਰਦਾ। ਜਿਹੜੇ ਰਿਪਬਲਿਕਨਸ ਨੇ ਵੋਟਾਂ ਟਰੰਪ ਹੋਰਾਂ ਦੀ ਸੋਚ ਦੇ ਉਲਟ ਪਾਈਆਂ ਨੇ ਟਰੰਪ ਉਹਨਾਂ ਨੇ ਹੁਣ ਉਹਨੂੰ ਧਮਕੀ ਦਿੱਤੀ ਆ ਕੋਈ ਨੀ ਵੀ ਅਗਲੀਆਂ ਚੋਣਾਂ ਦੇ ਵਿੱਚ ਤੁਹਾਡੇ ਨਾਲ ਨਜਿੱਠਾਂਗੇ। ਔਰ ਦੂਜੇ ਪਾਸੇ ਕਨਸੂਆਂ ਇਹ ਵੀ ਨੇ ਜਿਹੋ ਜਿਹਾ ਮਾਹੌਲ ਉੱਥੇ ਅਮਰੀਕਾ ਦੇ ਵਿੱਚ ਬਣਿਆ ਹੋਇਆ ਹੈ ਕਿ ਮਿਡ ਟਰਮ ਜਦੋਂ ਆਉਣੀ ਆ ਟਰੰਪ ਹੋਰੀ ਬੁਰੀ ਤਰ੍ਹਾਂ ਉੱਥੇ ਸਾਰੇ ਅਮਰੀਕਾ ਦੇ ਵਿੱਚ ਹੀ ਪਛੜਨਗੇ, ਖਾਸ ਕਰਕੇ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਡੈਮੋਕਰੇਟਸ ਕਦੇ ਜਿੱਤੇ ਵੀ ਨਹੀਂ, ਜਿੱਥੇ ਰਿਪਬਲਿਕਨਸ ਦੀ ਤੂਤੀ ਬੋਲਦੀ ਆ ਉਥੋਂ ਵੀ ਇਹਨਾਂ ਦੇ ਹਾਰਨ ਦੀ ਜਿਹੜੀ ਆ ਉਹ ਉਮੀਦ ਬਣੀ ਆ, ਕਿਉਂਕਿ ਟਰੰਪ ਹੋਣੀ ਜਿਹੜਾ ਨੇ ਜੀ ਉਹ ਬੜੀ ਢੀਠ ਹੱਡੀ ਦੇ ਮਾਲਕ ਨੇ। ਉਹ ਟਕਾਲਾ ਨੂੰ ਸੁਣਨ ਲੱਗੇ ਫੋਨ ਚੱਕਦੇ ਆ ਤੇ ਉਹਨਾਂ ਦੇ ਆਪਣਾ ਹੀ ਸੋਸ਼ਲ ਮੀਡੀਆ ਹੈਂਡਲ ਤਿਆਰ ਕੀਤਾ, ਜਾਂ ਤਾਂ ਉਹਨੂੰ ਵੀ ਪਾਪੂਲਰ ਕਰਨਾ ਚਾਹੁੰਦੇ ਵੀ ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ ਘੱਟੋ ਘੱਟ ਲੋਕ ਇਸ ਝਾਟੇ ਤੇ ਲਾ ਲਈਏ, ਕਿਉਂਕਿ ਪਹਿਲਾਂ ਜਿਹੜਾ ਟਵਿੱਟਰ ਹੁੰਦਾ ਸੀ ਬਾਅਦ ਚ ਐਕਸ ਬਣ ਗਿਆ, ਉਹ ਐਲਨ ਮਸਕ ਨੇ ਖਰੀਦ ਲਿਆ। ਉਹ ਖਰੀਦਿਆ ਵੀ ਟਰੰਪ ਹੋਣਾ ਦਾ ਕਰਕੇ ਸੀ, ਕਿਉਂਕਿ ਟਰੰਪ ਉਹਨਾਂ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਸੀ, ਉਹ ਵੱਖਰੀ ਗੱਲ ਆ ਕਿ ਬਾਅਦ ਚ ਬੈਕਫਾਇਰ ਕਰ ਗਿਆ ਟਰੰਪ ਉਹਨਾਂ ਨੂੰ ਰਾਸ਼ਟਰਪਤੀ ਬਣਾਉਣਾ, ਐਲਨ ਮਸਕ ਹੋਰਾਂ ਲਈ ਵੀ। ਪਰ ਉਹਦੇ ਮੁਕਾਬਲੇ ਜੀ ਇਹਨਾਂ ਨੇ ਆਪਣਾ ਟਰੂਥ ਮੀਡੀਆ ਸ਼ੁਰੂ ਕੀਤਾ। ਹੁਣ ਜੇ ਕੋਈ ਉਹਦੇ ਤੇ ਕੋਈ ਉਹੋ ਜਿਹੀ ਕੰਟਰੋਵਰਸੀ ਵਾਲੀ ਚੀਜ਼ ਜਾਂ ਫਿਰ ਕੋਈ ਧਿਆਨ ਦੇਣ ਯੋਗ ਗੱਲ ਪਊਗੀ ਤਾਂ ਫਿਰ ਲੋਕੀ ਖੁੱਲ੍ਹ ਕੇ ਦੇਖਣਗੇ। ਹੁਣ ਕੀ ਹੋ ਗਿਆ ਭਾਈ, ਉਹ ਤੇ ਕੁਛ ਨਾ ਕੁਛ ਪਾਈ ਰੱਖਦੇ ਆ। ਦੂਜਾ ਵੀ ਜਦੋਂ ਤੁਸੀਂ ਉਹਨਾਂ ਦੀ ਮਾਨਸਿਕ ਹਾਲਤ ਦੇਖ ਸਕਦੇ ਹੋ, ਉਹਦਾ ਅੰਦਾਜ਼ਾ ਲਾ ਸਕਦੇ ਹੋ, ਉਹ ਜਦੋਂ ਕਿਤੇ ਕਿਸੇ ਕਿਸੇ ਖਿਜੇ ਹੋਣ ਨਾ, ਖਾਸ ਕਰਕੇ ਜੇ ਕਿਤੇ ਹੁਣ ਫਰਵਰੀ ਕੱਲ ਨੂੰ, ਅੱਜ 12 ਕੱਲ ਨੂੰ 13 ਪਰਸੋਂ ਨੂੰ 14 ਹੈ ਨਾ, ਬੜੇ ਪਿਆਰ ਮੁਹੱਬਤ ਦੀਆਂ ਗੱਲਾਂ ਹੋਣੀਆਂ ਨੇ ਤੇ ਜਦੋਂ ਕਿਤੇ ਉਹ ਆਸ਼ਕ ਮਸ਼ੂਕ ਆਪਸ ਵਿੱਚ ਲੜੇ ਹੋਣ ਨਾ ਤਾਂ ਅੱਜ ਕੱਲ ਬਹੁਤਾ ਗੁੱਸਾ ਉਹ ਸੋਸ਼ਲ ਮੀਡੀਆ ਤੇ ਕੱਢਦੇ ਹੁੰਦੇ ਆ, ਦੇ ਸਟੇਟਸ ਤੇ ਸਟੇਟਸ, ਦੇ ਸਟੇਟਸ ਤੇ ਸਟੇਟਸ। ਇਦਾਂ ਦੇ ਹਾਲਾਤ ਟਰੰਪ ਉਹਨਾਂ ਦੇ ਹੁੰਦੇ ਆ, ਉਹ ਤਕਾਲਾਂ ਨੂੰ ਫਿਰ ਸੌਣ ਤੋਂ ਪਹਿਲਾਂ 10-15 ਸਟੇਟਸ ਕੱਢ ਮਾਰਦੇ ਆ, ਹੁਣ ਆਪ ਦੇ ਜਾਂਦੇ ਸੌ ਤੇ ਜਿਹੜੇ ਕਹਿ ਲਓ ਮੁਲਕਾਂ ਦੇ ਵਿੱਚ ਦੈਨੀ ਉਦੋਂ ਚੜਦਾ ਉਹ ਫਿਰ ਸਾਰੇ ਉੱਥੇ ਆਰੇ ਲੱਗੇ ਰਹਿੰਦੇ ਆ। ਔਰ ਸ਼ਾਇਦ ਇਸ ਸਾਰੇ ਕਾਸੇ ਨੂੰ ਲੋਕੀ ਹੁਣ ਸਮਝਣ ਵੀ ਲੱਗ ਪਏ ਨੇ, ਆਪਣੇ ਹੀ ਲੋਕਾਂ ਦੇ ਵਿੱਚ ਉਹਨਾਂ ਨੂੰ ਟਿੱਚਰ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ, ਤਮੁੱਕ ਦੀ ਗੱਲ ਇਹ ਆ, ਕਿਉਂਕਿ ਅੱਜ ਕੱਲ ਕਹਿ ਲਓ ਵੀ ਬਹੁਤਾ ਸੀਰੀਅਸ ਜਿਹੜੇ ਮੁਲਕ ਬਹੁਤੇ ਆ ਜੀ ਉਹ ਟਰੰਪ ਉਹਨਾਂ ਨੂੰ ਲੈਂਦੇ ਨੀ, ਵੀ ਇਹਨਾਂ ਦਾ ਪਤਾ ਕੋਈ ਨੀ ਵੀ ਇਹਨਾਂ ਨੇ ਫਿਰ ਕਦੋਂ ਜਾਣਾ, ਭਾਵ ਕੇ ਜੇ ਤੂੰ ਕਹਿ ਦਿੰਦੇ ਵੀ ਆਹ ਗੱਲ ਬਹੁਤ ਵਧੀਆ, ਕੀ ਪਤਾ ਦੂਜੇ ਦਿਨ ਮੁੱਕਰ ਜਾਣ, ਤੇ ਜੇ ਕਿਸੇ ਨੂੰ ਕਹਿ ਲਓ ਵੀ ਕਿਸੇ ਦੇ ਉਲਟ ਕੋਈ ਬਿਆਨ ਦੇ ਦੇਣ ਤੇ ਟਾਈਮ ਜਿਹਾ ਲਾ ਕੇ ਚੁੱਪ ਚੁੱਪੀ ਤੇ ਮੁੱਕਰ ਉਹ ਤੋਂ ਵੀ ਜਾਂਦੇ ਆ। ਖੈਰ, ਅੱਜ ਦੇ ਇਸ ਪ੍ਰੋਗਰਾਮ ਵਿਚ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ 416-620-1778 ਤੇ ਸੰਪਰਕ ਕੀਤਾ ਜਾ ਸਕਦਾ। ਕੁਝ ਕੁ ਜਿਹੜੀਆਂ ਜੀ ਆਪਾਂ ਖਬਰਾਂ ਜਿਹੜੀਆਂ ਨੇ ਜੀ ਇੱਥੋਂ ਦੀਆਂ ਤੇ ਉੱਥੋਂ ਦੀਆਂ ਦੋਵਾਂ ਦੇ ਉੱਪਰ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਬ੍ਰਿਟਿਸ਼ ਕੋਲੰਬੀਆ ਦੇ ਟੰਬਲੋ ਰਿਜ ਕਸਬੇ ਦੇ ਵਿਚ ਗੋਲੀਬਾਰੀ ਤੋਂ ਇਕ ਦਿਨ ਬਾਅਦ ਸਥਾਨਕ ਭਾਈਚਾਰਕ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰਾ ਭਾਈਚਾਰਾ ਇਕੱਠਾ ਹੋਇਆ। ਸੋ ਕੱਲ ਸ਼ਾਮੀ ਜਿਹੜਾ ਸੀ ਕਸਬੇ ਦੇ ਸੈਂਟਰਲ ਸਕੁਏਅਰ ਦੇ ਵਿਚ ਕੈਂਡਲ ਮਾਰਚ ਦਾ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਡੀ ਗਿਣਤੀ ਵਿਚ ਲੋਕ ਹੱਥਾਂ ਵਿਚ ਮੋਮਬੱਤੀਆਂ ਲੈ ਕੇ ਪਹੁੰਚੇ ਤੇ ਮ੍ਰਿਤਕਾਂ ਨੂੰ ਯਾਦ ਕੀਤਾ ਤੇ ਸਿਰ ਨਵਾਇਆ। ਸੋ ਪਰਸੋਂ ਮੰਗਲਵਾਰ ਦੀ ਇਹ ਘਟਨਾ ਜੀ ਜਿਹਦੇ ਵਿਚ ਸ਼ੱਕੀ ਹਮਲਾਵਰ ਸਮੇਤ 9 ਲੋਕਾਂ ਦੀ ਮੌਤ ਹੋ ਗਈ ਔਰ ਕਰੀਬ 25 ਦੇ ਕਰੀਬ ਹੋਰ ਜ਼ਖਮੀ ਹੋਏ ਨੇ। ਪੁਲਿਸ ਦੇ ਮੁਤਾਬਕ ਮ੍ਰਿਤਕਾਂ ਵਿਚ ਟੰਬਲੋ ਰਿਜ ਸੈਕੰਡਰੀ ਸਕੂਲ ਦੇ 5 ਵਿਦਿਆਰਥੀ, ਜਿਨ੍ਹਾਂ ਵਿਚ 3 ਲੜਕੀਆਂ ਅਤੇ 2 ਲੜਕੇ ਅਤੇ 39 ਸਾਲਾ ਇਕ ਅਧਿਆਪਕਾ ਸ਼ਾਮਲ ਹਨ। RCMP ਨੇ ਦਸਿਆ ਕਿ ਸ਼ੱਕੀ ਹਮਲਾਵਰ ਦੀ ਮਾਤਾ ਅਤੇ 11 ਸਾਲਾ ਸੁਤੇਲਾ ਭਰਾ ਵੀ ਮਰਨ ਵਾਲਿਆਂ ਵਿਚ ਸ਼ਾਮਲ ਨੇ। ਜ਼ਖਮੀਆਂ ਵਿਚ 12 ਸਾਲਾ ਲੜਕੀ ਦੀ ਹਾਲਤ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਹੈ, ਜੋ ਹਸਪਤਾਲ ਵਿਚ ਜ਼ਿੰਦਗੀ ਮੌਤ ਦਾ ਸੰਘਰਸ਼ ਲੜ ਰਹੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਸੂਬਾਈ ਅਤੇ ਫੈਡਰਲ ਨੇਤਾ ਟੰਬਲਰ ਬ੍ਰਿਜ ਪਹੁੰਚੇ ਨੇ ਔਰ BC ਦੇ ਪ੍ਰੀਮੀਅਰ ਡੇਵਿਡ EB ਨੇ ਮਾਰਚ ਦੇ ਵਿਚ ਹਾਜ਼ਰੀ ਭਰੀ ਹੈ। ਔਰ ਮੀਡੀਆ ਨਾਲ ਵੀ ਗੱਲਬਾਤ ਕੀਤੀ। ਸੋ ਸੂਬਾ ਸਰਕਾਰ ਨੇ ਵੀਰਵਾਰ ਨੂੰ ਅਧਿਕਾਰਤ ਤੌਰ ਤੇ ਸੋਗ ਐਲਾਨਿਆ ਔਰ ਇਸ ਦਿਨ ਬੀਸੀ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਉਹ ਵੀ ਮੁਲਤਵੀ ਰਹੇਗੀ ਅਤੇ ਦੁਪਹਿਰ 12 ਵਜੇ ਤੱਕ 1 ਮਿੰਟ ਦਾ ਮੌਨ ਰੱਖਿਆ ਜਾਵੇਗਾ ਤੇ ਸਪਰਿੰਗ ਸੈਸ਼ਨ ਦੀ ਜਿਹੜੀ ਹੈ ਜੀ ਅੱਗੇ ਸ਼ੁਰੂਆਤ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਜਿਹੜੀ ਓਨਟੈਰੀਓ ਸਰਕਾਰ ਕਾਲਜਾਂ ਅਤੇ ਯੂਨੀਵਰਸਿਟੀ ਨੂੰ ਨਵੇਂ ਫੰਡਾਂ ਦੇ ਰੂਪ ਦੇ ਵਿਚ ਕਈ ਬਿਲੀਅਨ ਡਾਲਰ ਦੇਵੇਗੀ, ਜਦਕਿ ਟਿਊਸ਼ਨ ਫੀਸ ਉਤੇ 7 ਸਾਲਾਂ ਤੋਂ ਚੱਲੀ ਆ ਰਹੀ ਰੋਕ ਨੂੰ ਖਤਮ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਹਾਇਤਾ ਗਰਾਂਟਾਂ ਵਿਚ ਕਟੌਤੀ ਕਰਨ ਦੀ ਗੱਲ ਕਹੀ ਗਈ ਹੈ। ਇਹ ਰਕਮ ਪੋਸਟ ਸੈਕੰਡਰੀ ਵਿੱਤੀ ਸੰਕਟ ਤੇ ਕਈ ਸਾਲਾਂ ਤੋਂ ਸਰਕਾਰੀ ਫੰਡਾਂ ਦੇ ਵਿਚ ਕਮੀ ਤੇ 2019 ਤੋਂ ਜਿਹੜੀ ਘਰੇਲੂ ਟਿਊਸ਼ਨ ਦੇ ਪੱਧਰ ਦੇ ਵਿਚ ਆਈ ਕਟੌਤੀ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਆਈ ਕਮੀ ਕਾਰਨ ਇਹ ਕਦਮ ਜਿਹੜੇ ਨੇ ਚੁੱਕੇ ਜਾ ਰਹੇ ਨੇ। ਕਾਲਜਿਜ ਐਂਡ ਯੂਨੀਵਰਸਿਟੀ ਮੰਤਰੀ ਨੋਲਨ ਕੁਇਨ ਨੇ ਪੋਸਟ ਸੈਕੰਡਰੀ ਫੰਡਿੰਗ ਫਾਰਮੂਲੇ ਦਾ ਮੁਲਾਂਕਣ ਜਿਹੜਾ ਸੀ ਉਹ ਕਰਨ ਦਾ ਐਲਾਨ ਕੀਤਾ ਸੀ। ਕੁਇਨ ਵੱਲੋਂ ਇਨ੍ਹਾਂ ਤਬਦੀਲੀਆਂ ਦਾ ਐਲਾਨ ਅੱਜ ਕੀਤਾ ਗਿਆ ਔਰ ਅਗਲੇ 4 ਸਾਲਾਂ ਦੇ ਵਿਚ ਸਰਕਾਰੀ ਖਜ਼ਾਨੇ ਦੇ ਵਿਚ ਲਗਭਗ 6.4 ਬਿਲੀਅਨ ਡਾਲਰ ਦਾ ਬੋਝ ਪਵੇਗਾ। ਜਿਹੜੇ ਪ੍ਰੋਗਰਾਮ ਬਹੁਤੇ ਡਿਮਾਂਡ ਵਿਚ ਹਨ ਉਨ੍ਹਾਂ ਵਿਚ 70,000 ਸੀਟਾਂ ਦੀ ਵਾਧੂ ਫੰਡਿੰਗ ਦਿੱਤੀ ਜਾਵੇਗੀ। ਅਜਿਹੇ ਪ੍ਰੋਗਰਾਮ ਜਿਹੜੇ ਸਕੂਲਾਂ ਦੇ ਲਈ ਵਧੇਰੇ ਮਹਿੰਗੇ ਨੇ ਉਨ੍ਹਾਂ ਲਈ ਫੰਡਿੰਗ ਵਧਾਈ ਜਾ ਸਕਦੀ ਹੈ ਤੇ ਵਧੇਰੇ ਪ੍ਰੀ ਸਟੂਡੈਂਟ ਫੰਡਿੰਗ ਜਿਹੜੀ ਹੈ ਉਹ ਵੀ ਦਿੱਤੀ ਜਾ ਸਕਦੀ ਹੈ। ਕੁਇਨ ਨੇ ਆਖਿਆ ਕਿ ਅਗਲੇ 3 ਸਾਲਾਂ ਵਿਚ ਕਾਲਜ ਤੇ ਯੂਨੀਵਰਸਿਟੀ ਹਰ ਸਾਲ ਦੇ ਹਿਸਾਬ ਨਾਲ 2% ਟਿਊਸ਼ਨ ਫੀਸ ਵਧਾ ਸਕਣਗੇ। ਹੁਣ ਕੀ ਆ ਵੀ ਜਿਹੜਾ ਕੈਨੇਡਾ ਜਿਹੜਾ ਜਾਣਿਆ ਜਾਂਦਾ ਨਾ ਇਹ ਦੋ ਵੱਡੀਆਂ ਚੀਜ਼ਾਂ ਕਰਕੇ ਜਾਣਿਆ ਜਾਂਦਾ ਸੀ, ਇੱਕ ਐਜੂਕੇਸ਼ਨ ਤੇ ਦੂਜਾ ਹੈਲਥ। ਇਹ ਦੋਵਾਂ ਚੀਜ਼ਾਂ ਨੂੰ ਹੀ ਖਾਸ ਕਰਕੇ ਜਿਹੜੀ ਰਾਈਟ ਵਿੰਗ ਪੋਲੀਟਿਕਸ ਹੈ ਜਿਹੜਾ ਉਹਨਾਂ ਦਾ ਤਰੀਕਾ ਕਰ ਰਿਹਾ ਜਿਹੜਾ ਸੋਚਣ ਦਾ ਢੰਗ ਉਹਨਾਂ ਦਾ, ਇਹਨਾਂ ਦੋਨਾਂ ਸੈਕਟਰਸ ਦਾ ਜਿਹੜਾ ਉਹ ਸਭ ਤੋਂ ਵੱਧ ਸੱਤਿਆਨਾਸ਼ ਤੇ ਬੇੜਾ ਗਰਕ ਜਿਹੜਾ ਜੀ ਉਧਰਲੇ ਪਾਸੇ ਨੂੰ ਨੀਤੀਆਂ ਬਣੀਆਂ ਨੇ। ਇੰਟਰਨੈਸ਼ਨਲ ਸਟੂਡੈਂਟ ਜਿਹੜਾ ਜੀ ਉਹ ਭਾਵੇਂ ਉਹ ਸਾਰੇ ਦਾ ਸਾਰਾ ਫਾਰਮੂਲਾ ਜਿਹੜਾ ਸੀਗਾ ਜੀ ਉਹ ਜਦੋਂ ਹਰਪ੍ਰੀਤ ਸਿੰਘ ਦੀ ਸਰਕਾਰ ਸੀ ਔਰ ਜਸਨ ਕੈਨੀ ਹੋਰੀ ਉਦੋਂ ਇਮੀਗ੍ਰੇਸ਼ਨ ਮੰਤਰੀ ਸਨ, ਉਦੋਂ ਸਾਰਾ ਕੁਝ ਜਿਹੜਾ ਸੀਗਾ ਜੀ ਹੋਂਦ ਵਿਚ ਲਿਆਂਦਾ ਗਿਆ ਸੀ, ਚਾਹੇ ਉਹ ਸੁਪਰ ਵੀਜ਼ਾ ਸੀ। ਜਦੋਂ ਪਹਿਲੀਆਂ ਦੇ ਵਿਚ ਜਦੋਂ ਕਿਤੇ ਇਲੈਕਸ਼ਨ ਆਉਂਦੀਆਂ ਸੀ ਤੇ ਫੈਮਲੀ ਰੀਯੂਨੀਫਿਕੇਸ਼ਨ ਦੀ ਗੱਲ ਚੱਲਦੀ ਹੁੰਦੀ ਸੀ, ਫਿਰ ਇੱਕ ਇਹ ਨੈਰੇਟਿਵ ਸਿਰਜਿਆ ਗਿਆ ਕਿ ਜਿਹੜੇ ਮਾਪੇ ਜਿਹੜੇ ਆ ਉਹ ਬੱਚਿਆਂ ਦੇ ਕੋਲ ਇੱਥੇ ਆਉਂਦੇ ਨੇ ਤਾਂ ਸਰਕਾਰਾਂ ਦੇ ਉੱਪਰ ਭਾਰ ਬਣਦੇ ਨੇ। ਫਿਰ ਉਹ ਸੁਪਰ ਵੀਜ਼ਾ ਸਕੀਮ ਸ਼ੁਰੂ ਕੀਤੀ ਗਈ ਜਿਹਦੇ ਵਿਚ ਜਦੋਂ ਇੱਥੇ ਮਾਪਾ ਆਉਂਦਾ ਤੇ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਜਿਹਨੇ ਸੱਦਣਾ ਆ ਉਹ ਆਪਣੀ ਇੰਸ਼ੋਰੈਂਸ ਕਰਾਓ ਭਾਈ, ਕਿਉਂਕਿ ਸਾਡਿਆਂ ਨੂੰ ਵੀਜ਼ੇ ਮਿਲਣ ਲੱਗ ਪਏ ਤੇ ਸਾਨੂੰ ਇਹ ਲੱਗਾ ਵੀ ਨਹੀਂ ਭਾਈ ਇਹ ਤਾਂ ਸਕੀਮ ਹੀ ਬੜੀ ਵਧੀਆ ਪਰ ਉਹਦੇ ਸਾਈਡ ਇਫੈਕਟ ਦੇਖੋ ਤੁਸੀਂ। ਉਹ ਤੋਂ ਬਾਅਦ ਫਿਰ ਇੰਟਰਨੈਸ਼ਨਲ ਸਟੂਡੈਂਟ ਵਾਲਾ ਮਾਮਲਾ ਆਇਆ ਸੀ, ਜਦੋਂ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਫਿਰ ਇੱਥੇ ਵਪਾਰ ਬਣ ਗਿਆ, ਫਿਰ ਲੱਲੀਆਂ ਲਾਈਆਂ ਸਾਰਿਆਂ ਨੇ। ਲੇਬਰ ਸ਼ਾਰਟੇਜ ਜਿਹੜੀ ਆ ਉਹ ਹਮੇਸ਼ਾ ਇੱਥੇ ਰਹੀ ਆ, ਜਦੋਂ ਇੱਥੋਂ ਦਾ ਕੋਈ ਜਿਹੜਾ ਜੰਮਿਆ ਬੱਚਾ ਹੈ ਜਦੋਂ ਤੱਕ ਉਹ ਜਵਾਨ ਹੋ ਕੇ ਸਰਕਾਰ ਨੂੰ ਤੇ ਖੁਦ ਨੂੰ ਜਿਹੜਾ ਜੀ ਪਾਲਣ ਜੋਗਾ ਹੁੰਦਾ ਤਦ ਤੱਕ ਜਿਹੜਾ ਜੀ ਉਹ ਕਹਿ ਲਓ ਕਿ ਮਿਲੀਅਨਸ ਆਫ ਡਾਲਰ ਜਿਹੜੇ ਉਹਦੇ ਤੇ ਖਰਚ ਆਉਂਦੇ ਨੇ। ਔਰ ਇਹ ਸਕੀਮ ਜਿਹੜੀ ਆ ਜੀ ਇਸ ਪੱਖੋਂ ਵੀ ਵਧੀਆ ਸੀ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਕਿ ਪਲਿਆ ਪਲਾਇਆ ਦਿਮਾਗ ਤੁਹਾਨੂੰ ਮਿਲ ਰਿਹਾ, ਆਪਣੇ ਪੱਲਿਓਂ ਪੈਸੇ ਲਾ ਕੇ ਉਹ ਆਪਣੇ ਆਪ ਨੂੰ ਇੱਥੋਂ ਦੀ ਮਾਰਕੀਟ ਦੇ ਇਕੁਲੈਂਟ ਕਰ ਰਿਹਾ, ਆਪਣੇ ਆਪ ਨੂੰ ਅਪਗ੍ਰੇਡ ਕਰ ਰਿਹਾ ਔਰ ਉਹ ਤੋਂ ਬਾਅਦ ਫਿਰ ਜਦੋਂ ਉਹਨੇ ਕਮਾਉਣਾ ਆ ਤੇ ਫਿਰ ਕਮਾ ਕੇ ਤੇ ਸਰਕਾਰ ਨੂੰ ਟੈਕਸ ਵੀ ਦੇਣਾ, ਨਾਲੇ ਚੌਪੜੀਆਂ ਤੋਂ ਨਾਲੇ ਦੋ ਦੋ। ਫਿਰ ਹੌਲੀ 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 ਇਹ ਸਾਰਾ ਕੁਝ ਜਿਹੜਾ ਜੀ ਇੱਕ ਨੈਰੇਟਿਵ ਬਣ ਜਾਂਦਾ, ਕਿਉਂਕਿ ਜਿਹੜੇ ਬੰਦੇ ਪੋਲੀਟੀਕਲੀ ਦੇਖਦੇ ਸੀ ਆਪਾਂ ਤਾਂ ਸ਼ਾਇਦ ਨਾ 5-6 ਸਾਲ ਪਹਿਲਾਂ ਜੇ ਤੁਸੀਂ ਕਿਤੇ ਸਿੱਧੂ ਦੀਆਂ ਸਿੱਧੀਆਂ ਦੀ ਵੀਡੀਓ ਮੈਂ ਆਪ ਵੀ ਲੱਭ ਕੇ ਲਿਆਉਣ ਦੀ ਕੋਸ਼ਿਸ਼ ਕਰੂੰਗਾ ਉਹਦੇ ਵਿਚ ਆਪਾਂ ਜ਼ਿਕਰ ਕੀਤਾ ਸੀ ਕਿ ਜਿਹੜੇ ਲੋਕ ਬੜਾ ਲੰਬਾ ਸੋਚਦੇ ਨੇ ਨਾ ਉਹ ਇਹ ਸੋਚਦੇ ਨੇ ਕਿ ਭਾਈ ਇਹ ਰਾਜਨੀਤਿਕ ਤੌਰ ਦੇ ਉੱਪਰ, ਕਿਉਂਕਿ ਜਿਹੜੇ ਪੰਜਾਬੀ ਆ ਜਾਂ ਭਾਰਤੀ ਆ ਬਹੁਤ ਐਕਟਿਵ ਆ ਇੱਥੇ, ਸਾਡੇ ਕਹਿ ਲਓ ਕਿ 20+ ਜਿਹੜੇ ਆ ਪਿਛਲੇ ਲੰਬੇ ਸਮੇਂ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਜਾਂਦੇ ਰਹੇ ਆ, ਉਹਨਾਂ ਨੇ ਫਿਰ ਹਿਸਾਬ ਕਿਤਾਬ ਲਾਉਣੇ ਸ਼ੁਰੂ ਕੀਤੇ ਵੀ ਜੇ ਇੰਟਰਨੈਸ਼ਨਲ ਸਟੂਡੈਂਟ ਜੇ ਮੰਨ ਲਓ 1 ਮਿਲੀਅਨ ਇੱਥੇ ਆ ਗਿਆ, ਉਸ 1 ਮਿਲੀਅਨ ਦੇ ਵਿੱਚੋਂ ਮੰਨ ਲਓ ਵੀ 4-4.5 ਲੱਖ ਜਿਹੜਾ ਆਪਸ ਚ ਵਿਆਹ ਜਾਣਗੇ, ਬਾਕੀ ਜਿਹੜੇ ਆ ਜੀ ਉੱਥੋਂ ਆਪਣੇ ਸਪਾਊਸ ਹੋਰ ਵਿਆਹ ਕੇ ਲਿਆਉਣਗੇ, ਫਿਰ ਪਲੱਸ ਉਹਨਾਂ ਦੇ ਮਾਪੇ ਆਉਣਗੇ, ਤੇ ਮੋਰਲੇ 10-12 ਸਾਲਾਂ ਦੇ ਵਿੱਚ ਇਹਨਾਂ ਦੀ 2-2.5 ਮਿਲੀਅਨ ਜਿਹੜੀ ਆ ਪਾਪੂਲੇਸ਼ਨ ਹੋਰ ਵੱਧ ਜਾਣੀ ਹੈ, ਤੇ ਜਿਹੜੇ ਅੱਜ ਇਹ 20-22 ਬੈਠੇ ਨੇ ਉੱਥੇ, ਤੇ ਇਹ 40 ਹੋਣ ਲੱਗਿਆ ਦੇਰ ਨਹੀਂ ਲੱਗਣੀ। ਫਿਰ ਇੱਕ ਵੱਖਰੀਆਂ ਸਕੀਮਾਂ ਜਿਹੜੀਆਂ ਸਨ ਉਹ ਘੜਨੀਆਂ ਸ਼ੁਰੂ ਹੋਈਆਂ, ਇੱਕ ਨੈਰੇਟਿਵ ਇਹ ਬਣਿਆ ਪਾੜਾ ਇੱਕ ਲੀਕ ਵਾਹੁਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਬਹੁਤੇ ਲੋਕ ਕਾਮਯਾਬ ਵੀ ਹੋਏ, ਵੀ ਨਵੇਂ ਆਏ ਤੇ ਪੁਰਾਣੇ ਆਏ, ਇੰਟਰਨੈਸ਼ਨਲ ਸਟੂਡੈਂਟ ਤੇ ਪੁਰਾਣੇ ਬਛਿੰਦੇ। ਬਹੁਤੀਆਂ ਝੂਠੀਆਂ ਅਫਵਾਹਾਂ ਤੇ ਬਹੁਤੀਆਂ ਕੁਝ ਘਟਨਾਵਾਂ ਜਿਹੜੀਆਂ ਵਾਪਰਦੀਆਂ ਹੈਗੀਆਂ ਉਹਨਾਂ ਨੂੰ ਮਸਾਲਾ ਲਾ ਲਾ ਕੇ ਇਸ ਢੰਗ ਦੇ ਨਾਲ ਪਰੋਸਿਆ ਗਿਆ ਵੀ ਤਾਂ ਕਿ ਕੁੜੱਤਣ ਵਧੇ ਤੇ ਇਹ ਦੋਨੇ ਧਿਰਾਂ ਇੱਕ ਦੂਜੇ ਦੇ ਉਲਟ ਖੜਨ, ਜਿਹਦੇ ਵਿੱਚ ਸਾਡੇ ਮੀਡੀਆ ਨੇ ਵੀ ਬੜਾ ਗਾਂ ਵੱਧ ਕੇ ਯੋਗਦਾਨ ਪਾਇਆ। ਉਹ ਲੋਕ ਜਿਹੜੇ ਇਹ ਸਾਰਾ ਕੁਝ ਚਾਹੁੰਦੇ ਸੀ ਉਹਨਾਂ ਦਾ ਹੱਸ ਠੋਕਾ ਬਣੇ, ਇਲਜ਼ਾਮਬਾਜ਼ੀ ਕੀਤੀ ਗਈ। ਹੁਣ ਮੁੰਡਿਆਂ ਦੀ ਤਾਂ ਆਪਾਂ ਗੱਲ ਇਹ ਕਰਦੇ ਹਾਂ ਵੀ ਚਲੋ ਖਰੂਦ ਪਾਉਂਦੇ ਨੇ, ਉਹ ਬਹੁਤ ਸਾਰੀਆਂ ਗੈਰ ਇਖਲਾਕੀ ਚੀਜ਼ਾਂ ਜਾਂ ਫਿਰ ਗੈਰ ਕਾਨੂੰਨੀ ਚੀਜ਼ਾਂ ਦੇ ਵਿੱਚ ਇਨਵੋਲਵ ਹੋਏਗੀ ਕੁਝ ਕੁ ਪਰਸੈਂਟੇਜ, ਤੇ ਜਿਹੜੀਆਂ ਧੀਆਂ ਸਨ ਕੁੜੀਆਂ ਆਈਆਂ ਸਨ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕੀਤਾ ਗਿਆ, ਉਹਨਾਂ ਨੂੰ ਅਲੱਗ ਤੌਰ ਦੇ ਉੱਪਰ ਭੰਡਿਆ ਗਿਆ। ਕੁਝ ਕੁ ਬੇਅਕਲੇ ਕਾਲਰ ਆ ਕੇ ਤੇ ਉਹ ਵੀ ਇਹ ਕੁਝ ਮਸਾਲਾ ਲਾ ਲਾ ਕੇ ਗੱਲਾਂ ਕਰਦੇ ਰਹੇ, ਜਿੱਥੇ ਕੋਈ ਇਹੋ ਜਿਹੀ ਘਟਨਾ ਆ ਜਾਂਦੀ ਸੀ ਉਸ ਨੂੰ ਪੂਰਾ ਉਭਾਰਿਆ ਗਿਆ। ਫਿਰ ਇੱਕ ਗਿਣੀ ਮਿੱਥੀ ਸਾਜਿਸ਼ ਕਹਿ ਲਓ ਜਾਂ ਫਿਰ ਉਸ ਵਹਾਅ ਦੇ ਵਿੱਚ ਜਿਹੜੇ ਕਹਿ ਲਓ ਵੀ ਹਰ ਇੱਕ ਕਮਿਊਨਿਟੀ ਦੇ ਵਿੱਚ, ਹਰ ਇੱਕ ਖਿੱਤੇ ਦੇ ਵਿੱਚ, ਹਰ ਇੱਕ ਸੈਕਟਰ ਦੇ ਵਿੱਚ ਜਰਾਇਮ ਪੇਸ਼ਾ ਲੋਕ ਹੁੰਦੇ ਨੇ, ਕੁਝ ਕੁ ਜਿਹੜੇ ਉਹ ਜਿਹੜੇ ਜਲਦੀ ਜਲਦੀ ਅਮੀਰ ਬਣਨ ਦੀ ਇੱਛਾ ਦੇ ਵਿੱਚ, ਕਈ ਜਿਹੜੇ ਆ ਜੀ ਉਹ ਜਿਹੜੇ ਮਜਬੂਰ ਹੁੰਦੇ ਨੇ ਉਹਨਾਂ ਨੂੰ ਰਿਕਰੂਟ ਕਰ ਲਿਆ ਜਾਂਦਾ ਤੇ ਉਹਨਾਂ ਨੂੰ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ, ਉਹਨਾਂ ਦੀ ਗਿਣਤੀ ਬਿਨਾਂ ਸ਼ੱਕ ਵਧੀ। ਚੋਰੀਆਂ, ਡਾਕੇ, ਲੁੱਟਾਂ ਖੋਹਾਂ, ਐਕਸਟੋਰਸ਼ਨ, ਧਮਕੀਆਂ, ਗੋਲੀਬਾਰੀ, ਇਸ ਸਾਰੇ ਕਾਸੇ ਦੇ ਵਿੱਚ ਲੋਕ ਸ਼ਾਮਲ ਹੋਏ ਉਹਦੇ ਵਿੱਚ, ਭਾਵੇਂ ਕਿ ਹੁਣ ਜਿਹੜੇ ਪੋਸੀਏ ਫੜ ਹੋਏ ਨੇ ਉਹਨਾਂ ਵਿੱਚ ਬਹੁਤ ਗਿਣਤੀ ਜਿਹੜੀ ਹੈ ਜੀ ਮੇਨ ਸਟ੍ਰੀਮ ਦੀ ਹੈ, ਪਰ ਸਾਡੇ ਨਾ ਇੰਟਰਨੈਸ਼ਨਲ ਸਟੂਡੈਂਟਾਂ ਦੇ ਵਿੱਚੋਂ ਬਹੁਤ ਗਿਣਤੀ, ਜਿਹੜੇ ਕ੍ਰਾਈਮ ਵਾਲਿਆਂ ਦੇ ਵਿੱਚ ਬਹੁਤ ਗਿਣਤੀ ਕਹਿ ਲਈ, ਉਸ ਸਾਰੇ ਕਾਸੇ ਨੇ ਇੱਕ ਕੁੜੱਤਣ ਪੈਦਾ ਕੀਤੀ। ਫਿਰ ਆ ਪਿਛਲੀਆਂ ਜਿਹੜੀਆਂ ਇਲੈਕਸ਼ਨ ਲੰਘੀਆਂ ਨੇ ਉਹਨਾਂ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਪੂਰਾ ਪੋਲੀਟੀਸਾਈਜ਼ ਹੋਇਆ, ਇਹ ਮੰਗ ਵਧਣ ਲੱਗੀ ਭਾਈ ਇਹਨਾਂ ਨੂੰ ਚੁੱਕ ਚੁੱਕ ਕੇ ਬਾਹਰ ਮਾਰੋ, ਡਿਪੋਰਟ ਕਰੋ। ਜਿਹੜੇ ਕ੍ਰਾਈਮ ਕਰਦੇ ਨੇ ਉਨੇ ਹਾਲੇ ਉਹ ਡਿਪੋਰਟ ਨਹੀਂ ਹੋ ਰਹੇ ਜਿੰਨੇ ਬਾਕੀ ਦੇ ਜਿਹੜੇ ਉਸ ਕ੍ਰਾਈਟੀਰੀਆ ਚ ਨਹੀਂ ਸੀ ਮੈਚ ਕਰਦੇ, ਜਿਨ੍ਹਾਂ ਨੇ 3-3 ਸਾਲ ਕੰਮ ਕਰ ਲਿਆ ਕਿਸੇ ਕਾਰਨ ਕਰਕੇ, ਉਹ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਜਿਹੜੀਆਂ ਨੇ ਉਹਨਾਂ ਵਿੱਚ ਪੂਰਾ ਨਹੀਂ ਉਤਰੇ, ਜਹਾਜ਼ ਭਰੇ ਜਾਂਦੇ ਨੇ, ਵੱਡੀ ਗਿਣਤੀ ਵਿੱਚ ਜਾਂਦੇ ਨੇ। ਜਿਹੜੇ ਨਵੇਂ ਉੱਥੋਂ ਆਉਣੇ ਸੀ ਉਹਨਾਂ ਦਾ ਆਉਣਾ ਬੰਦ ਹੋ ਗਿਆ। ਜਿਹੜੀ ਐਜੂਕੇਸ਼ਨ ਨੀਤੀ ਆ ਉਹਦੇ ਵਿੱਚ ਪ੍ਰੋਵਿੰਸ ਦਾ ਬੜਾ ਵੱਡਾ ਰੋਲ ਹੁੰਦਾ, ਜਿਹੜੀ ਫੈਡਰਲ ਆ ਉਹਨਾਂ ਦੇ ਵੀਜ਼ਾ ਤੱਕ ਸੀਮਤ ਆ, ਬਾਕੀ ਸਾਰਾ ਕੁਝ ਜਿਹੜਾ ਜੀ ਉਹ ਪ੍ਰੋਵਿੰਸ ਨੇ ਬਣਾਉਣਾ ਹੁੰਦਾ, ਪ੍ਰੋਵਿੰਸ ਇਹਦੇ ਵਿੱਚ ਨਲਾਇਕ ਰਹੀ ਆ। ਨਿੱਕੇ ਨਿੱਕੇ ਪਲਾਜ਼ ਦੇ ਵਿੱਚ ਜਿੱਥੇ ਬੰਦੇ 15 ਨਹੀਂ ਬਹਿ ਸਕਦੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਭਰਤੀ ਕਰਕੇ ਸਟੂਡੈਂਟ ਕਾਲਜ ਬਣੇ ਜਿਨ੍ਹਾਂ ਨੇ ਰੱਜ ਕੇ ਚੰਮ ਲਾਈ ਆ। ਇਮੀਗ੍ਰੇਸ਼ਨ ਦੇ ਦਲਾਲ ਜਿਹੜੇ ਨੇ ਉਹਨਾਂ ਨੇ ਵੀ ਰੱਜ ਕੇ ਚੰਮ ਲਾਈ। ਉਹ ਸਾਰਾ ਕੁਛ ਜਿਹੜਾ ਸੀਗਾ, ਸਾਡੀ ਮਿਊਨਸੀਪੈਲਿਟੀ ਵੀ ਜਿਹੜੀ ਹੈ ਜੀ ਉਹ ਉਹਨਾਂ ਨੂੰ ਲਾਇਸੈਂਸ ਦਿੰਦੀ ਰਹੀ ਕਿ ਭਾਈ ਤੁਸੀਂ ਤਾਂ ਖੋਲ ਸਕਦੇ ਹੋ, ਕੰਮ ਕਰ ਸਕਦੇ ਹੋ। ਸਾਡੀ ਐਜੂਕੇਸ਼ਨ ਮਿਨਿਸਟਰੀ ਨੇ ਵੀ ਅੱਖਾਂ ਮੀਟੀਆਂ ਰੱਖੀਆਂ। ਉਹ ਤੋਂ ਬਾਅਦ ਜਿਹੜਾ ਸ਼ੋਸ਼ਣ ਹੁੰਦਾ ਰਿਹਾ, ਸਾਡੀ ਲੇਬਰ ਮਿਨਿਸਟਰੀ ਜਿਹੜੀ ਆ ਉਹ ਵੀ ਅੱਖਾਂ ਮੀਟ ਕੇ ਬੈਠੀ ਰਹੀ। ਚਾਹੇ LMIA ਹੋਵੇ, ਜੋ ਇਹ ਸਾਰਾ ਕੁਛ ਗੋਰਖ ਧੰਦਾ ਚੱਲਿਆ ਉਹ ਤੁਹਾਡੇ ਸਾਹਮਣੇ ਆ। ਬਹੁਤੇ ਬਿਜ਼ਨਸਿਸ ਜਿਹੜੇ ਸਨ ਉਹ ਇੱਥੇ ਖੁੱਲ੍ਹੇ ਹੀ LMIA ਵੇਚਣ ਵਾਸਤੇ। ਹੁਣ ਹੈ ਪਿਛਲੇ ਦਿਨ ਹੀ ਇੱਕ ਇਮੀਗ੍ਰੇਸ਼ਨ ਵਾਲਾ ਚਰਚਾ ਚ ਰਿਹਾ, ਪ੍ਰਚਾਰਿਆ ਤੇ ਜਾ ਰਿਹਾ ਵੀ ਬ੍ਰਹਮਚਰਨ ਵਾਲਾ, ਕਿਉਂਕਿ ਹਰ ਨਿੱਕੀ ਮੋਟੀ ਗੱਲ ਜੇ ਕੁਝ ਹੁੰਦੀ ਆ ਨਾ, ਜਿੱਥੇ ਮਰਜ਼ੀ ਕੋਈ ਮੀਡੀਆ ਵਾਲਾ ਬੈਠਾ, ਕੋਈ ਸੋਸ਼ਲ ਮੀਡੀਆ ਇਨਫਲੂਐਂਸਰ ਭਾਵੇਂ ਦੁਨੀਆਂ ਦੇ ਕਿਸੇ ਮਰਜ਼ੀ ਕੋਨੇ 'ਚ ਬੈਠਾ, ਕੋਈ ਦੁਨੀਆਂ ਦੀ ਜਹਾਨ ਦੀ ਕੋਈ ਮਾੜੀ ਖ਼ਬਰ ਹੋਵੇ ਉਹਨੂੰ ਠਾਹ ਕਰਦਾ, ਬ੍ਰਹਮਚਰਨ ਦੇ ਨਾਲ ਜੋੜ ਦਿੰਦੇ। ਉਹਦੀ ਵੀਡੀਓ ਦੇਖੀ, ਚੰਨੀ ਸ਼ਾਇਦ ਉਹਦਾ ਨਾਂ, ਉਹ ਆਪਣੇ ਟੇਬਲ ਦੇ ਉੱਪਰ ਪਾਸਪੋਰਟ ਖਿਲਾਰ ਕੇ ਬੈਠਾ, ਵੀਜ਼ਾ ਕਿੰਗ, ਗੁੱਟ ਤੇ ਮਹਿੰਗੀ ਘੜੀ ਲੱਗੀ ਆ ਉਹ ਦਿਖਾਲਦਾ। ਪਰ ਬਾਅਦ ਜਦੋਂ ਲੋਕਾਂ ਨੇ ਵਾਹਵਾ ਕੁੱਤੇ ਖਾਣੀ ਕੀਤੀ ਤੇ ਫਿਰ ਉਹ ਆਪਣਾ ਇੰਸਟਾਗ੍ਰਾਮ ਪੇਜ ਪੂਜ ਜਿਹੜਾ ਸੀ ਉਹ ਬੰਦ ਕਰਕੇ ਭੱਜ ਗਿਆ। ਪਰ ਇਹਦਾ ਪਤਾ ਨਹੀਂ ਕਿੰਨੇ ਕਿੰਨੇ ਆ। ਜਦੋਂ 700 ਸਟੂਡੈਂਟ ਡਿਪੋਰਟੇਸ਼ਨ ਵਾਲੀ ਗੱਲ ਤੁਰੀ ਆ, ਮੁਜ਼ਾਹਰਾ ਹੋਇਆ ਸੀ, ਹਾਲਾਂਕਿ 700 ਦੇ ਵਿੱਚੋਂ ਭਾਵੇਂ ਗਿਣਤੀ ਭਾਵੇਂ 70 ਕੀ ਸੀ, ਉਦੋਂ ਰੱਜ ਕੇ ਰਾਜਨੀਤੀ ਕੀਤੀ। ਔਰ ਉਦੋਂ ਕਈਆਂ ਵਿਚਾਰਿਆਂ ਨੂੰ ਜਿਹੜੇ ਸਾਡੇ ਇੱਥੋਂ ਵਾਲੇ ਸਿਆਣੇ, ਖਾਸ ਕਰਕੇ ਇਮੀਗ੍ਰੇਸ਼ਨ ਵਾਲੇ ਦਲਾਲ, ਉਹ ਜਾ ਕੇ ਉਹਨਾਂ ਨੂੰ ਰਿਫਿਊਜੀ ਅਪਲਾਈ ਕਰਵਾਏ, 5-5, 7-7 ਹਜ਼ਾਰ ਡਾਲਰ ਲੈ ਕੇ ਜੇਬੀ 'ਚ ਪਾਇਆ, ਵੀ ਲਾਗੀਆਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਏ। ਉਹਨਾਂ ਦਾ ਭਵਿੱਖ ਜਿਹੜਾ ਸੀ ਖੂਹ 'ਚ ਪਾਤਾ। ਉਹਨਾਂ 'ਚੋਂ ਕਈ ਜਿਹੜੇ ਉਹ ਦਲਾਲ ਆ ਉਹ ਅੱਜ ਵੀ ਚੌਧਰੀ ਬਣ ਕੇ ਤੁਰ ਘੁੰਮੇ ਫਿਰਦੇ, ਵੀ ਪਤਾ ਨਹੀਂ ਉਹ ਕਿੱਡੇ ਕੁ ਵੱਡੇ ਸਮਾਜ ਸੇਵਕ ਆ। ਇਮੀਗ੍ਰੇਸ਼ਨ ਵਾਲਿਆਂ ਨੇ ਰੱਜ ਕੇ ਲੁੱਟੇ ਇਹ। ਇੱਕ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ, ਉਸ ਵੇਲੇ ਸਾਡੇ ਜਿਹੜੇ ਲੋਕ ਸਨ ਇੱਥੇ ਪੱਕੇ ਤੌਰ 'ਤੇ ਰਹਿੰਦੇ, ਉਹ ਇੰਨੇ ਜ਼ਿਆਦਾ ਸਰਦੇ ਪੁੱਜਦੇ ਨਹੀਂ ਸੀਗੇ, ਉਹ ਆਪ ਹਾਲੇ ਕਹਿ ਲਓ ਵੀ ਹੈਂਡ ਟੂ ਮਾਊਥ ਸੀਗੇ। ਪਰ ਉਹਨਾਂ ਨੇ ਵਾਹ ਲਾਈ ਪੂਰੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਜਹਾਜ਼ ਦੇ ਵਿੱਚ ਲੋਕੀ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਨੂੰ ਇੱਥੇ ਲੈਂਡ ਕਰਵਾ ਲਿਆ ਜਾਵੇ। ਉਸ ਤੋਂ ਬਾਅਦ ਇੱਕ ਨੋਵਾਸਕੋਸ਼ੀਆ ਦੇ ਵਿੱਚ ਜਹਾਜ਼ ਆਇਆ ਸੀ, ਉਦੋਂ ਵੀ ਚਾਹੇ ਸਾਡੇ ਗੁਰਦੁਆਰੇ ਸਨ, ਚਾਹੇ ਸਾਡੇ ਬਾਕੀ ਦੇ ਹੋਰ ਬਿਜ਼ਨਸਿਸ ਸਨ, ਉਹਨਾਂ ਨੇ ਉਸ ਵੇਲੇ ਬੜੀ ਮਦਦ ਕੀਤੀ ਸੀ। ਔਰ ਜਿਹੜੇ ਹਾਲਾਤ ਹੁਣ ਬਣੇ ਉਹਨਾਂ ਦੇ ਵਿੱਚ ਬਹੁਤੇ ਲੋਕ ਉਹ ਜਿਹੜੇ ਨੋਵਾਸਕੋਸ਼ੀਆ ਵਾਲੇ ਜਹਾਜ਼ 'ਚ ਆਏ ਸੀ ਤੇ ਅੱਜ ਸਰਦੇ ਪੁੱਜਦੇ ਨੇ, ਬਿਜ਼ਨਸ ਅਸਟੈਬਲਿਸ਼ ਹੋ ਚੁੱਕੇ ਨੇ, ਇੱਥੇ ਸਥਾਪਿਤ ਹੋ ਚੁੱਕੇ ਨੇ। ਉਹ ਲੋਕ ਜਿਨ੍ਹਾਂ ਨੂੰ ਇੱਥੇ ਰਹਿੰਦੀ ਕਮਿਊਨਿਟੀ ਨੇ ਮਦਦ ਕਰਕੇ ਤੇ ਜਹਾਜ਼ੋਂ ਥੱਲੇ ਲਾਇਆ ਸੀ, ਉਹਨਾਂ ਨੇ ਵੀ LMIA ਵੇਚੀਆਂ। ਸਾਰਿਆਂ ਨੇ ਨਹੀਂ, ਉਹਨਾਂ ਦੇ ਵਿੱਚੋਂ ਕਈਆਂ ਨੇ ਜਿਹਨਾਂ ਦਾ ਦਾਅ ਲੱਗਾ। ਬੜਬੜੀਆਂ ਟਰੱਕਿੰਗ ਕੰਪਨੀਆਂ ਬਣ ਗਈਆਂ, ਉਹਨਾਂ ਨੇ LMIA ਵੇਚੀਆਂ। ਜਿੱਡੀ ਕਿਸੇ ਦੀ ਮਜਬੂਰੀ ਵੱਧ, ਓਡਾ ਹੀ ਟੀਕਾ ਵੱਧ। ਕਿਸੇ ਨੇ ਲਿਹਾਜ਼ ਕੀਤਾ ਹੀ ਨਹੀਂ। ਹੁਣ ਜਿਹੜੀਆਂ ਸਾਡੀਆਂ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਆ ਵੀ ਜਿਹੜੀਆਂ ਸਾਡੀਆਂ ਇਹ ਚਾਹੇ ਕਾਲਜਿਸ ਨੇ, ਸਾਡੀਆਂ ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਅੱਜ ਬਿਲੀਅਨਸ ਆਫ ਡਾਲਰ ਸਰਕਾਰਾਂ ਤੋਂ ਕਿਉਂ ਮੰਗਣਾ ਪੈ ਰਿਹਾ? ਕਿਉਂਕਿ ਉਹਨਾਂ ਨੇ ਪਿਛਲੇ ਇਹਨਾਂ 5-7-10 ਸਾਲਾਂ ਦੇ ਵਿੱਚ ਰੱਜ ਕੇ ਪੈਸਾ ਬਣਾਇਆ ਵੀ ਆ। ਔਰ ਜਦੋਂ ਬਣਾਇਆ ਤੇ ਹੁਣ ਜਦੋਂ ਸਾਰਾ ਕੁਛ ਉਹ ਬੰਦ ਹੋ ਗਿਆ ਤੇ ਉਹਦੇ ਸਾਈਡ ਇਫੈਕਟ ਆਉਣੇ ਸ਼ੁਰੂ ਹੋ ਗਏ ਨੇ। ਜਿਹੜੇ ਕੋਰਸਿਸ ਨਵੇਂ ਸ਼ੁਰੂ ਕੀਤੇ ਸੀ ਹੁਣ ਉਹ ਅਫੋਰਡ ਨਹੀਂ ਹੁੰਦੇ, ਹੁਣ ਲੇ ਆਫਸ ਹੋਣਗੀਆਂ, ਕੋਰਸਿਸ ਬੰਦ ਕਰਨੇ ਪੈਣਗੇ। ਵੱਡੀਆਂ ਬਿਲਡਿੰਗਾਂ ਬਣਾ ਲਈਆਂ, ਵੱਡੇ ਵੱਡੇ ਕਰਜ਼ੇ ਲੈ ਕੇ ਤੇ ਐਕਸਪੈਂਡ ਕਰ ਲਿਆ ਆਪਣੇ ਆਪ ਨੂੰ, ਹੁਣ ਬਿਜ਼ਨਸ ਤਕਰੀਬਨ ਤਕਰੀਬਨ ਖਤਮ ਹੋ ਗਿਆ, ਸਟੂਡੈਂਟ ਲੋਨ ਬੰਦ ਹੋ ਗਿਆ। ਹੁਣ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਬਾਹਰ ਕੱਢੋ ਬਾਹਰ ਕੱਢੋ ਬਾਹਰ ਕੱਢੋ, ਉਹਨਾਂ ਸਾਰਿਆਂ ਦੀਆਂ ਚੀਕਾਂ ਪੈਣੀਆਂ, ਮੇਰੀ ਗੱਲ ਨੋਟ ਕਰ ਲਿਓ। ਉਹਦੇ ਇੰਪੈਕਟ ਦਿਸਣੇ ਸ਼ੁਰੂ ਹੋ ਗਏ ਨੇ ਨਾ, ਜਿਹੜੇ ਅਸੀਂ ਕਹਿ ਲਓ ਵੀ ਘਰਾਂ ਦੇ ਵਿੱਚ ਕਿਰਾਏਦਾਰ ਲੱਭਣੋਂ ਹਟ ਗਏ। ਸਾਡਾ ਬ੍ਰੈਂਪਟਨ ਟ੍ਰਾਂਸਪੋਰਟ ਦਾ ਦੱਸਦੇ ਸੀ ਨਾ ਪਿਛਲੇ ਦਿਨੀ ਵੀ ਬਹੁਤਾ ਸਫ਼ਰ ਜਿਹੜਾ ਜੀ ਉਹ ਇਹ ਸਟੂਡੈਂਟ ਕਰਦੇ ਸੀ, ਹੁਣ ਘਾਟਾ ਪੈਣ ਲੱਗ ਪਿਆ। ਹੁਣ ਉਹ ਘਾਟਾ ਕਿਹਨੇ ਪੂਰਾ ਕਰਨਾ? ਆਪਣੀਆਂ ਜੇਬਾਂ ਚੋਂ ਜਾਣਾ। ਧੜਾਧੜ ਰੈਸਟੋਰੈਂਟ ਖੁੱਲ੍ਹ ਗਏ ਸੀਗੇ, ਚਾਹੇ ਕੋਈ ਟਿਫਨ ਦੇ ਨਾਲ ਚੱਲ ਰਿਹਾ ਸੀ ਉਹ ਉਹ ਅਲੱਗ ਸੀਗੇ, ਪਰ ਜਿਹੜੇ ਐਲਐਮਆਈਆਂ ਵੇਚ ਕੇ ਚੱਲਦੇ ਸੀ ਉਹ ਅਲੱਗ ਸੀ, ਉਹ ਵਿਕਣੇ ਆਉਣੇ ਨੇ। ਕਹਿੰਦੇ ਕਿ ਸਾਰੇ ਕਾਸੇ ਤੇ ਉਸ ਚੀਜ਼ ਦਾ ਇੰਪੈਕਟ ਪੈਣਾ। ਤੇ ਦੂਜੀ ਵੱਡੀ ਚੀਜ਼ ਜਿਹਨਾਂ ਨੂੰ ਅਸੀਂ ਜਹਾਜ਼ ਭਰ ਭਰ ਕੇ ਹੁਣ ਵਾਪਸ ਭੇਜ ਰਹੇ ਹਾਂ, ਸਾਨੂੰ ਸ਼ੋਰਟੇਜ ਫੇਰ ਰਹਿਣੀ ਵਰਕਰਾਂ ਦੀ। ਪਰ ਹੁਣ ਇਹਦੇ ਨਾਲ ਇਹ ਹੋਣਾ ਵੀ ਜਿਹੋ ਜਿਹਾ ਕਰੈਕਟਰ ਜਿਹੋ ਜਿਹਾ ਪਿਛਲੇ ਦਿਨੀ ਸ਼ੋਅ ਹੋ ਗਿਆ ਵੀ ਜਿਹੜੇ ਆ ਪੰਜਾਬੀ ਇੱਥੇ ਆਹ ਕੁਛ ਕਰਦੇ ਨੇ, ਇਮੀਗ੍ਰੇਸ਼ਨ ਤੇ ਇਹਨਾਂ ਨੂੰ ਚਾਹੀਦੀ ਚਾਹੀਦੀ ਹੈ ਬੰਦੇ ਤੇ ਇਹਨਾਂ ਨੂੰ ਕੈਨੇਡਾ ਨੂੰ ਲਿਆਉਣੇ ਪੈਣੇ ਆ। ਉਹ ਕਹਿਣਗੇ ਭਾਈ ਨਹੀਂ ਐਸ ਖਿੱਤੇ ਵਾਲੇ ਅਸੀਂ ਨਹੀਂ ਲੈ ਕੇ ਆਉਣੇ, ਇਹ ਨਹੀਂ ਸਾਨੂੰ ਚਾਹੀਦੇ ਵੀ ਸਾਡੇ ਕੋਲ ਸਾਹਮ ਨਹੀਂ ਹੁੰਦੇ। ਹੁਣ ਤਕਰੀਬਨ ਜਿਹੜੇ ਗੈਂਗਜ਼ਮ ਦੇ ਵਿੱਚ ਸ਼ਾਮਲ ਨੇ ਜਵਾਕ, ਇਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਆ, ਤਕਰੀਬਨ ਸਾਰੇ ਕੈਨੇਡਾ ਦੇ ਵਿੱਚ 250-250 ਤੋਂ ਵੱਧ ਨਹੀਂ ਕਹਿੰਦੇ, ਇੰਨੀ ਕਹਿ ਜਿਹਨਾਂ ਨੇ ਅੱਤ ਚੁੱਕੀ ਹੈ। ਔਰ ਇਹਨਾਂ ਦੀਆਂ ਸਾਰੀਆਂ ਕਾਸੇ ਦੀਆਂ ਕਿਹੜੀਆਂ ਕੀਤੀਆਂ ਕਰਾਈਆਂ ਨੇ ਉਹਦਾ ਖਮਿਆਜ਼ਾ ਵੱਡੇ ਰੂਪ ਦੇ ਵਿੱਚ ਇਸ ਨੌਜਵਾਨ ਪੀੜ੍ਹੀ ਨੂੰ ਭੁਗਤਣਾ ਪੈਣਾ। ਖਾਲਸਾ ਜੀ ਆਇਆਂ ਲੰਘਿਓ। ਸਤਿ ਸ੍ਰੀ ਅਕਾਲ ਜੀ।
ਰਾਣਾ ਜੀ, ਜਿਹੜੀ ਬੀਸੀ ਦੀ ਗੱਲ ਆ ਉਹ ਤਾਂ ਇੱਕ ਜਿਵੇਂ ਆਪਾਂ ਕਈ ਵਾਰੀ ਨਾ ਅਰਦਾਸ ਕਰੀ ਦੀ ਆ ਵੀ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ, ਰੋਂਗ ਪਲੇਸ ਐਟ ਦ ਰੋਂਗ ਟਾਈਮ। ਹਾਂਜੀ
ਜੀ।
ਪਰ ਇਹਦੇ ਚੋਂ ਜੇ ਵੇਖਿਆ ਜਾਵੇ ਇਹਨੂੰ ਕ੍ਰਿਟੀਸਾਈਜ਼ ਕਰਨ ਦੀ ਤੇ ਲੋੜ ਨਹੀਂ ਹੁੰਦੀ, ਇਹੋ ਜਿਹੀ ਗੱਲ ਨੂੰ ਬਹੁਤ ਵੱਡੀ ਟ੍ਰੈਜਡੀ ਆ। ਪਰ ਇੰਨਾ ਜ਼ਰੂਰ ਲੱਗਦਾ ਕਿ ਫੈਮਿਲੀ ਜਾਂ ਸਕੂਲ ਜਿਹੜੇ ਆ ਉਹ ਨਿਆਣੇ ਨੂੰ ਮਤਲਬ ਫੇਲ ਕਰ ਗਿਆ, ਮਤਲਬ ਆਪਣੇ ਜੇ ਉਹਨੂੰ ਇਹੋ ਹੀ ਨੀ ਪਤਾ ਲੱਗਾ ਵੀ ਮੈਂ ਕੌਣ ਆ। ਹਾਂਜੀ। ਤੇ ਉਹ ਇਸ ਕਨਫਿਊਜ਼ਨ ਦੇ ਵਿੱਚ ਇੱਥੋਂ ਤੱਕ ਮਤਲਬ ਪਹੁੰਚ ਗਿਆ, ਇਸ ਹੱਦ ਤੱਕ ਮਰਨ ਮਾਰਨ ਤੇ ਜਿਵੇਂ ਕਹਿੰਦੇ ਹੁੰਦੇ ਆ ਚਲੇ ਗਿਆ, ਤੇ ਬਹੁਤ ਵੱਡੀ ਟ੍ਰੈਜਿਕ ਗੱਲ ਆ। ਇੱਕ ਸਿੱਖਣ ਵਾਲੀ ਗੱਲ ਆ ਵੀ ਜੇ ਕਿਸੇ ਦੇ ਨਿਆਣੇ ਨੂੰ ਕੋਈ ਇਹੋ ਜਿਹੀ ਸਿਚੁਏਸ਼ਨ ਆ ਉਹ ਉਸ ਕੁਦਰਤ ਨੇ ਪੈਦਾ ਕੀਤਾ, ਕੀ ਪਤਾ ਕਿਹੋ ਜਿਹਾ ਪੈਦਾ ਕੀਤਾ, ਉਹਨੂੰ ਥੋੜੀ ਬਹੁਤ ਆਪਣੇ ਜਿੰਨਾ ਕੁ ਉਹਦਾ ਰੂਮ ਆ ਸੋਚਣ ਦਾ ਉਹਦੇ ਵਿੱਚ ਥੋੜੀ ਜਿਹੀ ਆਜ਼ਾਦੀ ਹੋਣੀ ਚਾਹੀਦੀ ਆ, ਉਹਦੇ ਤੇ ਏਦਾਂ ਰਿਸਟ੍ਰਿਕਸ਼ਨ ਨਹੀਂ ਪਾਲਣੀ ਚਾਹੀਦੀ ਫਿਰ ਮੇਰੇ ਰਾਹ ਤੂੰ ਚੱਲਣਾ, ਕਿਉਂਕਿ ਕੁਦਰਤ ਜਿਹੜੀ ਆ ਇਹਦੇ ਵਿੱਚ ਤੁਹਾਨੂੰ ਪਤਾ ਅਸੀਂ ਇੰਡੀਆ ਪਾਏ ਉੱਥੇ ਸਾਡੇ ਵਿੱਚ ਵੀ ਕਈ ਇੱਕ ਜਿਹੜੇ ਆ ਜੈਂਡਰ ਜਿਹੜਾ ਕੁਦਰਤ ਵਾਲੇ ਕੋਈ ਨਾ ਕੋਈ ਇਹੋ ਜਿਹੀ ਮਤਲਬ ਹੁੰਦੀ ਆ ਹੋਵੇ ਜਿਹਨੂੰ ਆਪਾਂ ਥਰਡ ਜੈਂਡਰ ਵੀ ਕਹਿ ਦਿੰਦੇ ਆ। ਸੋ ਬਹੁਤ ਟ੍ਰੈਜਿਕ ਗੱਲ ਆ, ਇਹਦੇ ਵਿੱਚ ਸਰਕਾਰ ਨੂੰ ਦਾ ਪਹਿਲਾ ਹੱਕ ਬਣਦਾ ਵੀ ਉਹਨਾਂ ਨੂੰ ਕੋਈ ਵੀ ਮੋਰਲ ਸਪੋਰਟ ਦੇਣ, ਫਾਈਨੈਂਸ਼ੀਅਲ ਸਪੋਰਟ ਦੇਣ ਤੇ ਜਾਂ ਇਹੋ ਜਿਹਾ ਪ੍ਰੋਗਰਾਮ ਜਿਹੜੇ ਆ ਮੁਹੱਈਆ ਕਰਨ ਜਿਹੜੀ ਕਿ ਅੱਗੇ ਤੋਂ ਇਹੋ ਜਿਹੀ ਕੋਈ ਜਿਹੜੀ ਆ ਹਾਲਾਤ ਨਾ ਪੈਦਾ ਹੋਣ, ਇਹਦੇ ਤੋਂ ਜ਼ਿਆਦਾ ਤੇ ਹੋਰ ਕੀ ਕਰ ਸਕਦੇ ਹਾਂ।
ਜੀ ਬਿਲਕੁਲ।
ਜਿਹੜੀ ਡੋਨਲਡ ਟਰੰਪ ਦੀ ਗੱਲ ਆ ਨਾ ਉਹ ਇਹ ਹੈ ਭਈ ਉਹ ਤਾਂ ਚਲੋ ਸਿੰਬੋਲਿਕ ਉਹਨਾਂ ਨੇ ਵੋਟ ਪਾਈ, ਜਿਹੜੀ ਨਾ ਟੈਰਿਫ ਦੀ ਗੱਲ ਹੁੰਦੀ ਇਹ ਸੁਪਰੀਮ ਕੋਰਟ ਦੇ ਕੋਲ ਕੇਸ ਆ ਭਈ ਤੁਸੀਂ ਕਿਉਂ ਜਿਆਦਤੀ ਦੇ ਤਰੀਕੇ ਦੇ ਨਾਲ ਕਿਉਂ ਵੀ ਲਾਈ ਆ ਟੈਰਿਫ, ਹੈ ਨਾ ਇਹਦੇ ਇਹਦੇ ਤੇ ਕੁਐਸਚਨ ਹੁੰਦਾ। ਹਾਂਜੀ। ਉਹਦੇ ਤੇ ਫਿਰ ਇਹ ਆਪਣਾ ਪੱਖ ਪੇਸ਼ ਕੀਤਾ ਜਾਂਦਾ ਵੀ ਕਿਉਂ ਲਾਈ, ਜਿਹੜੀ ਰੈਸਿਪ੍ਰੋਕੇਟ ਜਿਹਨੂੰ ਕਹਿੰਦੇ ਆ ਉਹਦੇ ਤੇ ਨੀ ਮਤਲਬ ਕੋਈ ਵੀ ਐਕਸ਼ਨ ਆ ਸਕਦਾ, ਕਿਉਂਕਿ ਜੇ ਕੋਈ ਤੁਹਾਡੇ ਤੇ ਟੈਰਫ ਨਾ ਤਾਂ ਤੁਸੀਂ ਵੀ ਉਹਦੇ ਤੇ ਲਾਣੀ, ਜਿਹੜੀ ਤੁਸੀਂ ਜਿਆਦਤੀ ਦੇ ਨਾਲ ਲਾਈ ਆ ਟੈਰਫ ਉਹਦੇ ਤੇ ਸੁਣਵਾਈ ਹੋਏਗੀ। ਹਾਂਜੀ। ਉਹਦਾ ਜੂਨ ਜੁਲਾਈ ਤੱਕ ਪਤਾ ਲੱਗਣਾ। ਬਾਕੀ ਗੱਲ ਤਾਂ ਇਹ ਵੀ ਬਿੱਲੀ ਦੇ ਗੱਲ ਟੱਲੀ ਕਿਹੜਾ ਪਾਵੇ, ਇਹਨਾਂ ਨੂੰ ਪ੍ਰੋਬਲਮ ਇਹ ਵੀ ਡੋਨਲਡ ਟਰੰਪ ਨੂੰ ਅਸੀਂ ਇੰਪੀਚ ਕਿਵੇਂ ਕਰਨਾ। ਹਾਂਜੀ। ਇਹਦੇ ਤੇ ਸਾਰੀ ਸਿਆਸਤ ਹੋ ਰਹੀ ਹੈ ਵੀ ਜੇ ਸਾਡੀਆਂ ਹਾਊਸ ਦੇ ਵਿੱਚ ਵੋਟਾਂ ਵੱਧ ਜਾਣ, ਕਿਉਂਕਿ ਟਰੰਪ ਦੇ 4 ਸਾਲ ਲਈ ਪ੍ਰੈਜੀਡੈਂਟ ਹੈਗਾ, ਸਿਰਫ ਜੇ ਸ਼ਿਫਟ ਹੋ ਜਾਂਦੀ ਆ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਤੇ ਕੋਈ ਸੈਨੇਟਰ ਜਿਹੜੇ ਰੋਟੇਟਿੰਗ ਜਿਨ੍ਹਾਂ ਦੀ ਜਿਹਨੂੰ ਆਪਾਂ ਮੱਧਵਰਤੀ ਚੋਣਾਂ ਇਹ ਹਰ 2 ਸਾਲ ਬਾਅਦ ਹੁੰਦੀ ਅਮਰੀਕਾ ਦੇ ਵਿੱਚ, ਜਿਹਦੇ ਵਿੱਚ ਸੈਨੇਟਰਾਂ ਦੀ ਹੁੰਦੀ ਆ ਤੀਜਾ ਹਿੱਸਾ ਜਿਹੜੀ ਆ ਇਲੈਕਸ਼ਨ ਤੇ ਕੋਈ ਜਿਹੜੇ ਹਾਊਸ ਰੈਪ੍ਰੈਜੈਂਟੇਟਿਵ ਹੈ ਜਾਂ ਗਵਰਨਰ ਆਫ ਦਾ ਸਟੇਟ
ਜੀ,
ਅਗਰ ਉਹਨਾਂ ਕੋਲ ਵੋਟ ਵੱਧ ਜਾਂਦੀ ਹੈ ਤੇ ਫਿਰ ਉਹ ਟਰਾਈ ਕਰਨਗੇ ਬਿਲ ਇਹਨੂੰ ਇੰਪੀਚ ਕਰਨ ਦੀ, ਜਿਵੇਂ ਪ੍ਰੈਜੀਡੈਂਟ ਨੂੰ ਜਿਹੜਾ ਅਮੈਰੀਕਨ ਸਿਸਟਮ ਉਹਦੇ ਵਿੱਚ ਤੁਸੀਂ ਉਹਨੂੰ ਬਾਹਰ ਕੱਢ ਸਕਦੇ ਆ, ਮਿੰਟ ਨੂੰ ਇਹਨਾਂ ਨੇ ਇੰਪੀਚ ਕਰ ਦਿੱਤਾ ਸੀ, ਫਿਰ ਉਗਰੋਰ ਆ ਕੇ ਉਹਨੇ ਮਾਫ਼ੀ ਮੰਗ ਕੇ ਤੇ ਉਹ ਸੈਨੇਟ ਨੇ ਉਹਨੂੰ ਕਹਿਤਾ ਚਲੋ ਜਿਹੜਾ ਉਹਦਾ ਟਾਈਮ ਰਹਿੰਦਾ ਉਹਨੂੰ ਸਰਵ ਕਰਨ ਦਿਓ। ਸੋ ਇਹੋ ਜਿਹੇ ਹਾਲਾਤ ਬਣ ਸਕਦੇ ਆ, ਪਰ ਗੱਲ ਇਹ ਹੈ ਨਾ ਵੀ ਜੋ ਉਹਨੇ ਫਿਕਸ ਕਰਨਾ ਸੀ ਪਤਾ ਤੇ ਉਹਨੂੰ ਹੈਗਾ ਵੀ ਜੋ ਮੈਂ ਕਰਨਾ ਉਹ ਪਹਿਲੇ ਸਾਲ ਦੇ ਵਿੱਚ ਜੋ ਕਰਦਿਆਂ ਕਰ ਗਿਆ, ਬਾਅਦ ਚ ਤਾਂ ਹੁਣ ਰੌਲਾ ਗੌਲਾ ਹੀ ਪੈਣਾ ਜਿੰਨਾ ਵੀ ਪੈਣਾ, ਜੇ ਕਦੋਂ ਇਨਵੈਸਟਮੈਂਟ ਆਉਂਦੀ ਆ ਜੇ ਕਿਸੇ ਦੇਸ਼ ਨਾਲ ਕੋਈ, ਹੁਣ ਇੰਡੀਆ ਨਾਲ ਉਹਨੇ ਕਰ ਹੀ ਲਿਆ, ਮਤਲਬ ਇੱਕ ਹੀ ਫੋਨ ਕਾਲ ਦੇ ਉੱਤੇ ਉਹਨਾਂ ਨੇ ਮਤਲਬ ਫੈਸਲਾ ਲੈ ਲਿਆ ਵੀ ਆਹ ਸਾਡੀ,
ਪਰ ਹੁਣ ਖਲਜਗਨ ਉੱਥੇ ਪਿਆ ਨਾ
ਇੰਡੀਆ ਦੇ ਵਿੱਚ,
ਹਾਂਜੀ ਹਾਂਜੀ ਪੂਰਾ ਗਿਆ ਕੱਢ।
ਇੰਡੀਆ ਦੀ ਜਿਹੜੀ ਸਿਚੁਏਸ਼ਨ ਹੈ ਨਾ ਉਹ ਅਸਲ ਦੇ ਵਿੱਚ ਹੈ ਕਿ ਉਹ ਇੰਡੀਆ ਮੋਦੀ ਨੇ ਸਾਫ ਹੀ ਕਹਿੰਦਾ ਵੇਖੋ ਅਸੀਂ ਘੱਟ ਤੋਂ 100 ਬਿਲੀਅਨ ਡਾਲਰ ਦਾ ਸਮਾਨ ਨਹੀਂ ਖਰੀਦ ਸਕਦੇ, ਤੁਸੀਂ ਵੇਖੋ ਸਾਡੀ ਇਕਾਨਮੀ ਵੱਲ ਵੇਖੋ, ਸਾਡੀ ਕੈਪੇਬਿਲਟੀ ਵੱਲ ਵੇਖੋ, ਸਾਡੀ ਇੰਡਸਟਰੀ ਵੱਲ ਵੇਖੋ, ਅਸੀਂ ਜ਼ਰੂਰ ਤੁਹਾਨੂੰ 100 ਬਿਲੀਅਨ ਦਾ ਵੇਚਾਂਗੇ, ਤੁਸੀਂ ਕਰ ਸਕਦੇ ਜਾਂ ਨਹੀਂ ਕਰ ਸਕਦੇ। ਉਹ 1.2 ਮਿਲੀਅਨ ਜਿਹੜੇ ਇੰਡੀਆ ਦੇ ਇੰਪਲਾਈ ਆ ਉਹ ਇਸ ਗੱਲ ਤੇ ਡਿਪੈਂਡ ਕਰਦੇ ਜਿਹੜੀ ਐਕਸਪੋਰਟ US ਨੂੰ ਜਾਂਦੀ ਆ, ਸੋ ਇਸ ਕਰਕੇ ਮੰਨ ਗਏ ਠੀਕ ਹੈ ਵੀ ਤੁਸੀਂ ਐਟਲੀਸਟ ਇੰਨਾ ਨਹੀਂ ਘੱਟ ਤੋਂ ਖਰੀਦ ਸਕਦੇ, ਇੰਨਾ ਤੱਕ ਤੁਸੀਂ ਖਰੀਦੋ, ਪਰ ਇਹ ਗੱਲ ਕਰੋ ਵੀ ਜਿਹੜਾ ਆਇਲ ਹੈ ਉਹ ਸਾਡੇ ਤੋਂ ਖਰੀਦੋ। ਇਹ ਗੱਲ ਇਹ ਹੈ ਨਾ ਵੀ ਆਇਲ ਉਧਰੋਂ ਜਿਵੇਂ ਕੱਟੂ ਨੂੰ ਉਧਰੋਂ ਲਾ ਕੇ ਦੂਜੇ ਪਾਸੇ ਲਾਉਣਾ ਹੁੰਦਾ ਨਾ, ਉਧਰੋਂ ਤੁਸੀਂ ਛੱਡੋ ਤੇਲ ਜਿਹੜਾ ਖਰੀਦਣਾ, ਤੇ ਹੁਣ ਵੈਨਜ਼ੂਏਲਾ ਇਹਨਾਂ ਦੇ ਹੱਥ ਵਿੱਚ ਹੈ ਵੀ ਵੈਨਜ਼ੂਏਲਾ ਦਾ ਜਿਹੜਾ ਤੇਲ ਵੇਚਿਆ ਜਾਊਗਾ ਉਹ ਮਤਲਬ ਇੰਡੀਆ ਨੂੰ ਹੋ ਗਿਆ, ਚਾਈਨਾ ਨੂੰ ਹੋ ਗਿਆ, ਇਹ ਇਹਨਾਂ ਦੀ ਆਪਸ ਦੀ ਜਿਹੜੀ ਆ ਆਇਲ ਪੋਲਿਟਿਕਸ ਜਿਹੜੀ ਆ ਇਹ ਹੋ ਸਕਦੀ ਹੈ। ਛੋਟੀ ਜਿਹੀ ਗੱਲ ਜਿਹੜੀ ਐਜੂਕੇਸ਼ਨ ਦੀ ਆ, ਰਾਣਾ ਜੀ ਦੇਖੋ ਕਿੰਨੀ ਮਹਿੰਗੀ ਐਜੂਕੇਸ਼ਨ ਹੈ ਇਸ ਮੁਲਕ ਦੇ ਵਿੱਚ, ਹਾਂਜੀ ਜਿਹੜਾ ਬੰਦਾ ਤੇ ਅਫੋਰਡ ਕਰ ਸਕਦਾ ਉਹ ਤੇ ਅਮਰੀਕਾ ਜਾ ਕੇ ਕਰੇਗਾ ਐਜੂਕੇਸ਼ਨ, ਜਿਹੜਾ ਇੱਥੇ ਜਿਹੜਾ ਨਹੀਂ ਅਫੋਰਡ ਕਰ ਸਕਦਾ ਉਹ ਇੱਥੇ ਕਰੇਗਾ। ਔਰ ਜਿਸ ਬੰਦੇ ਨੂੰ ਹੁਣ ਇੱਕ ਹਾਈਲੀ ਐਜੂਕੇਸ਼ਨ ਜਿਹੜੀ ਆ ਲਈ ਆ ਉਹਦੇ ਵਿੱਚ 66% ਇੱਥੇ ਦਾ ਜਿਹੜਾ ਡਾਟਾ ਦੱਸਦਾ ਉਹ ਸਾਰੇ ਨਿਆਣੇ ਜਿਹੜੇ ਉਹ ਅਮਰੀਕਾ ਚਲ ਜਾਂਦੇ ਆ। ਉਹਦਾ ਕਾਰਨ ਇਹ ਆ ਜਦੋਂ ਤੁਸੀਂ ਉਸ ਲੈਵਲ ਦੀ ਐਜੂਕੇਸ਼ਨ ਲਈ ਤੁਹਾਨੂੰ ਉਹਦੇ ਬਰਾਬਰ ਪੇ ਹੀ ਨਹੀਂ ਮਿਲਦੀ, ਇੱਥੇ 100,000 ਤੇ ਉੱਥੇ ਉਹਦੇ ਬਰਾਬਰ 200,000 ਐਂਡ ਪਲੱਸ, ਤੇ ਦੂਜਾ ਤੁਸੀਂ ਇਹ ਹਿਸਾਬ ਲਾ ਲਓ ਵੀ ਡਾਲਰ ਵੈਲਿਊ ਆਪਣੇ ਥਾਂ ਤੇ ਜਿਹੜਾ ਟੈਕਸ 100,000 ਤੇ ਕਿੰਨਾ ਲੱਗਦਾ ਇੱਥੇ ਤੇ ਉੱਥੇ 100,000 ਤੇ ਕਿੰਨਾ ਲੱਗਦਾ। ਸੋ ਉਹ ਐਡਵਾਂਟੇਜ ਹੋਣ ਕਰਕੇ ਸਾਨੂੰ ਇੱਥੇ ਡਿਸਐਡਵਾਂਟੇਜ ਹੈਗੀ ਆ, ਉਹ ਰਹਿਣੀ ਓ ਰਹਿਣੀ ਆ ਜਦੋਂ ਤੱਕ ਇਹ ਸਟੈਟਸ ਕੋ ਨਹੀਂ ਚੇਂਜ ਹੁੰਦੀ। ਨਿਆਣਾ ਇੱਥੇ ਪੜੂਗਾ ਉਹ ਪੜਦਾ ਤਾਂ ਕਿ ਉਹਨੂੰ ਇੱਥੇ ਪੜਨਾ ਸਸਤਾ ਪਊਗਾ ਔਰ ਨੌਕਰੀ ਉੱਥੇ ਜਾ ਕੇ ਕਰੂਗਾ, ਇਹ ਟ੍ਰੈਂਡ ਜਿਹੜਾ ਆ ਨਹੀਂ ਬਦਲਣ ਲੱਗਾ। ਤੇ ਜਿਹੜੀ ਇਮੀਗ੍ਰੇਸ਼ਨ ਦੀ ਗੱਲ ਹੈ ਨਾ ਉਹ ਹੈਗੀ ਆ ਲੋੜ, ਜਦੋਂ ਬੰਦੇ ਨੂੰ ਹੋਏ ਨਾ ਲੋੜ ਤੇ ਉਦੋਂ ਫਿਰ ਇੱਥੇ ਇਮੀਗ੍ਰੇਸ਼ਨ ਦੀ ਬਹੁਤ ਲੋੜ ਸੀ। ਕੋਵਿਡ ਤੋਂ ਪਹਿਲਾਂ ਦੀਆਂ ਗੱਲਾਂ, ਹਰ ਇੱਕ ਮੁਲਕ ਨੂੰ ਬਹੁਤ ਜ਼ਿਆਦਾ ਇੱਕ ਸਟੈਟਸ ਕੋ ਇਹੋ ਜਿਹੀ ਸੀ ਵੀ ਸਾਨੂੰ ਬਹੁਤ ਜ਼ਿਆਦਾ ਵਰਕਰਾਂ ਦੀ ਲੋੜ ਪੈਣੀ ਆ, ਮੁੜ ਕੇ ਆ ਗਿਆ ਕੋਵਿਡ। ਹਾਂਜੀ
ਜੀ,
ਕੋਵਿਡ ਆਉਣ ਤੋਂ ਬਾਅਦ ਵਿੱਚ ਹੁਣ ਜਿਹੜੇ ਇਸ ਵੇਲੇ ਦੇ ਜਿਹੜੀ ਸਟੈਟਸ ਕੋ ਇਹ ਦੱਸਦੀ ਵੀ ਹਰ ਇੱਕ ਮੁਲਕ ਦੀ ਜਿਹੜੀ ਪਾਪੂਲੇਸ਼ਨ ਘਟਦੀ ਜਾ ਰਹੀ ਹੈ, ਇੱਥੋਂ ਤੱਕ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਇੰਡੀਆ ਦੀ ਵੀ ਇਹ ਪਾਪੂਲੇਸ਼ਨ ਹੈ ਬਹੁਤ ਰੈਪਿਡਲੀ ਡਾਊਨ ਹੋਣੀ ਸ਼ੁਰੂ ਹੋ ਜਾਣੀ ਆ। ਤੇ ਅੱਗੋਂ ਇਮੀਗ੍ਰੇਸ਼ਨ ਦੇ ਜਿਹੜੇ ਆਉਣ ਦੇ ਚਾਂਸ ਤੁਹਾਨੂੰ ਨਜ਼ਰ ਨਹੀਂ ਆਉਣ ਡੈ ਕਿਤੋਂ ਵੀ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਮਤਲਬ ਵਰਕਰਾਂ ਦੀ ਲੋੜ ਪੈ ਸਕਦੀ, ਪਰ ਉਹ ਜਿਹੜੀ ਇੰਡਸਟਰੀ ਆ ਉਹ ਅਜੇ ਨਜ਼ਰ ਨਹੀਂ ਆ ਰਹੀ ਵੀ ਉਹਦੀ ਜਿਹੜੀ ਅੱਗੋਂ ਫਿਊਚਰ ਕੀ ਆ।
ਹੁਣ
ਅਮੈਰੀਕਾ ਦੀ ਐਗਜ਼ਾਮਪਲ ਲੈ ਲਓ, ਉਹਨਾਂ ਨੇ 20-25 ਮਿਲੀਅਨ ਬੰਦਾ ਦੌੜ ਖੋਲ ਕੇ ਇਸ ਤਰ੍ਹਾਂ ਸੱਦ ਲਿਆ ਵੀ ਬਹੁਤ ਜ਼ਿਆਦਾ ਹੁਣ ਇੰਡਸਟਰੀ ਦੀ ਨੇਚਰ ਚੇਂਜ ਹੋ ਗਈ, ਹੁਣ ਜਿਹੜੀ ਇੰਡਸਟਰੀ ਅੱਗੋਂ ਆ ਰਹੀ ਆ ਉਹ ਬਹੁਤ ਰੋਬੋਟਿਕ ਤੇ AI ਬੇਸਡ ਹੋਏਗੀ। ਤੇ ਇਸ ਕਰਕੇ ਜਿਹੜੇ ਵਰਕਰ ਆ ਉਹਨਾਂ ਦੀ ਜਿਹੜੀ ਡਿਮਾਂਡ ਸੀ ਉਹਨੂੰ ਇੰਡਸਟਰੀਅਲਾਈਜ਼ ਜਿਹੜਾ ਆ ਅੱਗੋਂ ਐਡਵਾਂਸ ਟੈਕਨੋਲੋਜੀ ਦੇ ਥਰੂ ਉਹਨੂੰ ਮਤਲਬ ਮਿਟੀਗੇਟ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਜੇ ਨਹੀਂ ਕਰਦੇ ਤੇ ਉਹ ਪਾਪੂਲੇਸ਼ਨ ਤੇ ਘਟਦੀ ਰਹਿਣੀ ਆ, ਫਿਰ ਤੁਸੀਂ ਬੰਦੇ ਕਿੱਥੋਂ ਲੱਭੀ ਜਾਓਗੇ। ਹੁਣ ਤੁਹਾਨੂੰ ਅੱਗੋਂ ਇਨੋਵੇਟ ਹੋਣ ਦੀ ਲੋੜ ਆ, ਉਹ ਇਨੋਵੇਸ਼ਨ ਬੇਸ ਦੇ ਉੱਤੇ ਜਿਹੜੀ ਆ, ਮੇਰਾ ਕਹਿਣ ਤੋਂ ਮਤਲਬ ਵੀ ਹਾਲਾਤ ਜਿਹੜੇ ਇੱਥੇ ਆ ਨਾ ਉਹ ਬਹੁਤੇ ਖਰਾਬ ਨਹੀਂ ਹੋਣ ਲੱਗੇ। ਦੇਖੋ ਇੱਕ ਜਿਹੜੀ ਜਿਸ ਚੀਜ਼ ਦੇ ਨਾਲ ਹਰ ਇੱਕ ਚੀਜ਼ ਦਾ ਨਾ ਦੋ ਹੁੰਦੇ ਆ, ਮਤਲਬ ਪਾਸ ਜਿਹੜੀ ਸਾਡੀ ਹੁਣ ਇਮੀਗ੍ਰੇਸ਼ਨ ਘਟੇਗੀ ਜਾਂ ਬੰਦੇ ਵਿੱਚੋਂ ਕੱਢਣਗੇ ਜਾਂ ਮਤਲਬ ਉਹਨਾਂ ਨੂੰ ਰੀਸੈਟਲ ਕੀਤਾ ਜਾਊਗਾ, ਉਹਦੇ ਨਾਲ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਥੋੜਾ ਜਿਹਾ ਜ਼ਰੂਰ ਆਰਾਮ ਹੋਜੂਗਾ, ਨਹੀਂ ਤੇ ਜੇ ਇੱਦਾਂ ਹੀ ਹੜ ਵਗਦਾ ਰਹਿੰਦਾ ਤੇ ਉਹਨਾਂ ਦੇ ਜਿਹੜੇ ਪਹਿਲੇ ਅਸਟੈਬਲਿਸ਼ ਉਹਨਾਂ ਨੂੰ ਵੀ ਨਾਲ ਹੀ ਰੋੜ ਕੇ ਲੈ ਜਾਣਾ ਸੀ। ਸੋ ਇੰਨੀ ਜਿੱਦਾਂ ਨੈਗੇਟਿਵ ਗੱਲ ਨਹੀਂ ਹੈਗੀ, ਪਰ ਇਹਦੇ ਚ ਜਿਹੜੀ ਨਾ ਰੀ ਅਸੈਸਮੈਂਟ ਤੇ ਰੀਸੈਟਲਮੈਂਟ ਜਿਹੜੀ ਆ ਹੁੰਦਿਆਂ ਕੁਛ ਸਾਲ ਲੱਗ ਜਾਣੇ ਆ। ਬਾਕੀ ਇਹ ਡਿਪੈਂਡ ਕਰਦਾ ਵੀ ਸਾਡੀ ਇਕਨੋਮਿਕ ਸਿਚੁਏਸ਼ਨ ਕਿੱਧਰੋਂ ਜਾ ਰਹੀ ਆ, ਉਹ ਡਿਪੈਂਡ ਕਰਦਾ ਵੀ ਸਾਨੂੰ ਬਿਜ਼ਨਸ ਦੇ ਵਿੱਚ ਤੇ ਟ੍ਰੇਡ ਦੇ ਵਿੱਚ ਕਿੰਨੀ ਕੋਈ ਐਕਸਪਰਟੀ ਆ ਤੇ ਕਿੰਨੇ ਕੁ ਸਾਡੇ ਵਿੱਚ ਜਿਹੜੀ ਕਿੰਨੇ ਦੇ ਕਰਤੂਤ ਆ ਉਹਦੇ ਤੇ ਡਿਪੈਂਡ ਕਰਦੀ।
ਬਹੁਤ ਬਹੁਤ ਧੰਨਵਾਦ ਜੀ,
ਥੈਂਕ ਯੂ ਰਾਣਾ ਜੀ।
ਜਸਵੀਰ ਹੁੰਦਲ ਹੋਰਾਂ ਨਾਲ ਗੱਲਬਾਤ ਕਰਕੇ ਤੇ ਫਿਰ ਆਪਾਂ ਬ੍ਰੇਕ ਲੈਂਦੇ ਹਾਂ। ਹੁੰਦਲ ਸਾਹਿਬ ਜੀ, ਆਇਆਂ ਨੂੰ ਸਵਾਗਤ ਹੈ।
ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕੀ ਹਾਲਾਤ ਨੇ ਬਾਹਰ?
ਹਾਲਾਤ ਤੇ ਡਾਵਾਂਡੋਲ ਨਹੀਂ ਜੀ।
ਉਹ ਤਾਂ ਆਪਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਭਈ ਕਈ ਵਾਰੀ ਜਿਹੜੀਆਂ ਹੱਥਾਂ ਨੇ ਦਿੱਤੀਆਂ ਜਿਹੜੀਆਂ ਜੀ ਉਹ ਦੰਦਾਂ ਨਾਲ ਖੋਲਣੀਆਂ ਪੈਂਦੀਆਂ।
ਬਿਲਕੁਲ।
ਤੇ ਹੁਣ ਕਲਬ ਕਈ ਵਾਰੀ ਬਿਲਕੁਲ ਡੱਕਾ ਲੱਗ ਜਾਂਦਾ, ਪਤਾ ਹੁੰਦਾ ਵੀ 5-7 ਹਜ਼ਾਰ ਜਿਹੜਾ ਖਰਚਾ ਤਾਂ ਆਪਣਾ ਹੈਗਾ ਹੀ ਆ, ਔਰ ਜੇ ਇਸ ਮਹੀਨੇ ਜਿਹੜਾ ਜੀ ਉਹ ਤੁਹਾਨੂੰ ਜਿਹੜਾ ਜੇ ਆਈ ਚਲਾਈ ਚੱਲੀ ਜਾਵੇ ਫਿਰ ਠੀਕ ਆ, ਜੇ ਆਉਣਾ ਬੰਦ ਹੋ ਜਾਏ ਤੇ ਫਿਰ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ। ਕੁਝ ਕੁ ਸਮਾਂ ਹੁੰਦਾ ਵੀ ਜਦੋਂ ਬੰਦਾ ਪ੍ਰੈਸ਼ਰ ਝੱਲਦਾ, ਫਿਰ ਬਾਅਦ ਦੇ ਵਿਚ ਕਹਿ ਲਓ ਕਿ ਪ੍ਰੈਸ਼ਰ ਕੁੱਕਰ ਦੇ ਵਿਚ ਪ੍ਰੈਸ਼ਰ ਬਣ ਜਾਂਦਾ, ਸੀਟੀ ਵੀ ਵੱਜਣੋਂ ਹਟ ਜਾਂਦੀ ਆ, ਤੇ ਫਿਰ ਹੁੰਦਾ ਵੀ ਕਿਤੇ ਕੁੱਕਰ ਪਾਟ ਨਾ ਜਾਵੇ। ਅਜਿਹੇ ਹਾਲਾਤਾਂ ਦੇ ਵਿਚ ਕੀ ਕਰਨਾ ਚਾਹੀਦਾ?
ਬਿਲਕੁਲ, ਦੇਖੋ ਵੀਰ ਜੀ, ਜਿਹੜੇ ਆਪਾਂ ਨੂੰ ਫਾਈਨੈਂਸ਼ੀਅਲ ਸਾਈਨ ਨੇ ਨਾ ਡਿਫੀਕਲਟੀ ਦੇ, ਉਹ ਐਵਰੀ ਇੰਡੀਵਿਜੁਅਲ ਨੂੰ ਜਾਂ ਬਿਜ਼ਨਸ ਵਾਲੇ ਨੂੰ ਉਹਦੇ 6-7 ਮਹੀਨੇ 8 ਮਹੀਨੇ ਪਹਿਲਾਂ ਦੇਖਣੇ ਸ਼ੁਰੂ ਹੋ ਜਾਂਦੇ ਨੇ ਵੀ ਗੋਇੰਗ ਟੂ ਡਿਫੀਕਲਟੀਜ਼। ਉਹ ਜਾਣ ਕੇ ਕਾਲ ਕਰ ਲੇ ਤਾਂ ਵੱਖਰੀ ਗੱਲ ਆ। ਵੇਖੋ, ਸਾਨੂੰ ਮੈਨੇਜ ਕਰ ਲੈਣਾ ਚਾਹੀਦਾ ਵਾ, ਜੇ ਸਾਨੂੰ ਇਹ ਦਿਖਦਾ ਹੋਵੇ ਕਿ ਸਾਡੇ ਪੈਸੇ ਆ ਜਾਣੇ ਨੇ ਕਿਤੇ ਤੇ ਅਸੀਂ ਸਿਚੁਏਸ਼ਨ ਨੂੰ ਹੈਂਡਲ ਕਰ ਲਾਂਗੇ। ਪਰ ਜੇ ਜਿਵੇਂ ਤੁਸੀਂ ਗੱਲ ਕੀਤੀ ਵੀ ਪ੍ਰੈਸ਼ਰ ਕੁੱਕਰ ਦੀ ਸੀਟੀ ਵੀ ਬੰਦ ਹੋ ਜਾਏ, ਤਾਂ ਫਿਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਪੈਸਿਆਂ ਨੂੰ ਮਾਫ ਕਰਵਾ ਕੇ, ਜੇ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਤੇ ਉਹਨਾਂ ਕਰਜ਼ਿਆਂ ਨੂੰ ਸਾਨੂੰ ਮਾਫ ਕਰਵਾ ਲੈਣਾ ਚਾਹੀਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਫ ਲੈ ਲੈਣਾ ਚਾਹੀਦਾ। ਹੁਣ ਇਸ ਕਾਨੂੰਨ ਦੇ ਤਹਿਤ ਜਿਹੜੇ ਜਿਹੜੇ ਕਰਜ਼ੇ ਵੀਰ ਜੀ ਮਾਫ ਕਰਵਾਏ ਜਾ ਸਕਦੇ ਨੇ, ਤੁਹਾਡੇ ਪਰਸਨਲ ਕਰਜ਼ੇ, ਬਿਜ਼ਨਸ ਦੇ ਕਰਜ਼ੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੀ ਪੇ ਕਾਰਨ ਹੋ ਰਹੀ ਆ, ਅਕਾਊਂਟ ਕਾਰਨ ਹੋਏ ਹੋਏ ਨੇ, ਇਸ ਪ੍ਰਕਾਰ ਦੇ ਸਾਰੇ ਕਰਜ਼ੇ ਇਸ ਕਾਨੂੰਨ ਦੇ ਤਹਿਤ ਮਾਫ ਕਰਵਾਏ ਜਾ ਸਕਦੇ ਨੇ। ਪੁਰਾਣੇ ਕਰਜ਼ਿਆਂ ਨੂੰ ਮਾਫ ਕਰਵਾ ਕੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਫ ਲਿਆ ਜਾ
ਜੀ,
ਤੇ ਕਰਜ਼ੇ ਮਾਫ ਕਰਾਉਣ ਦੇ ਨਾਲ ਨਾਲ ਜਿਹੜੇ ਤੁਹਾਡੇ ਐਸੈਟ ਨੇ ਉਹਨਾਂ ਨੂੰ ਸੇਵ ਕਰਿਆ ਜਾ ਸਕਦਾ। ਤੁਹਾਡੇ ਕੋਲ ਘਰ ਆ, ਘਰ ਦੇ ਵਿਚ ਰੀਜਨੇਬਲ ਐਕੁਇਟੀ ਆ, ਤੁਹਾਡੀ ਪੇ ਕਾਰਨ ਹੋਣ ਦਾ ਡਰ ਆ ਜਾਂ ਅਕਾਊਂਟ ਕਾਰਨ ਹੋਣ ਦਾ ਡਰ ਆ, ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਪੁਰਾਣੇ ਕਰਜ਼ਿਆਂ ਨੂੰ ਮਾਫ ਕਰਾਇਆ ਜਾ ਸਕਦਾ ਤੇ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਫ ਲਿਆ ਜਾ ਸਕਦਾ ਜੀ। ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਕਰਜ਼ਿਆਂ ਨੂੰ ਮਾਫ਼ ਕਰਾਉਣ ਸੰਬੰਧੀ, ਆਪਣੇ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਅਸਟੈਬਲਿਸ਼ ਕਰਨ ਸੰਬੰਧੀ, ਤਾਂ ਉਹ ਭੈਣ ਭਰਾ ਬੇਝਿਜਕ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-500-2-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਤੇ ਉਹਨਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢਿਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-500-2-3100।
ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਵੀਰ ਜੀ, ਥੈਂਕ ਯੂ।
ਲੋ ਜੀ, ਆਪਾਂ ਬ੍ਰੇਕ ਲੈ ਕੇ ਆਉਂਦੇ ਬਾਬਾ।
ਮੋੜ ਕੇ ਤੁਸੀਂ ਦੁਨੀਆ ਦੇ ਵਿੱਚ ਕੀਤਾ ਬੜਾ ਕਾਲ, ਕਹਿੰਦੇ ਤਾਲੇ ਬਾਲ, ਕਹਿੰਦੇ ਤਾਲੇ ਬਾਲ, ਵਧੀਆ ਰੇਟ ਵੀ ਲੈ ਕੇ ਦਿਨ ਦੇਖਦੇ ਪੂਰਾ ਖਿਆਲ, ਕਹਿੰਦੇ ਤਾਲੇ ਬਾਲ।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ, 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਭਾਈ ਸਸਤਾ ਲਾਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
9059158484। कार खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡੀਅਰਹਰਸ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਮੀਂਹ ਤੱਕ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਕਾਰਾਂ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਤਾਂ ਇੱਕ ਵਾਰੀ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਬੜਾ ਲੰਬਾ ਤਜਰਬਾ ਇਹਨਾਂ ਦਾ, ਰੀਨਿਊਅਲ ਆ ਰਹੀ ਆ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਫੋਨ ਕਰਕੇ ਤੇ ਕੋਟੇਸ਼ਨ ਲੈਣ ਦੇ ਵਿੱਚ ਕੋਈ ਹਰਜ ਨਹੀਂ। ਤੁਸੀਂ, ਤੁਹਾਡੇ ਕੋਲ ਮਲਟੀਪਲ ਕਾਰਜ਼ ਨੇ, ਨਾਲ ਘਰ ਦੀ ਇੰਸ਼ੋਰੈਂਸ ਕਰਾਉਣੀ ਹੈ ਤੇ ਇਹ ਵਧੀਆ ਰੇਟ ਦੇਵਾ ਸਕਦੇ ਨੇ। ਬਹੁਤ ਹੀ ਵੱਡੀ ਚੀਜ਼ ਹੈ ਕਿ ਸਿਆਣੇ ਬ੍ਰੋਕਰ ਦਾ ਹੋਣਾ ਅੱਜ ਕੱਲ੍ਹ ਬਹੁਤ ਜ਼ਰੂਰੀ ਆ। ਕਈ ਵਾਰੀ ਬ੍ਰੋਕਰ ਦੀ ਕੀਤੀ ਹੋਈ ਗਲਤੀ ਜਦੋਂ ਕਲੇਮ ਲੈਣ ਵੇਲੇ ਤੁਹਾਨੂੰ ਬੜੀ ਵੱਡੀ ਮੁਸੀਬਤ ਦੇ ਵਿੱਚ ਪਾ ਸਕਦੀ ਆ। ਪੈਸੇ ਕਿਵੇਂ ਬਚਾ ਸਕਦੇ ਹੋ? ਬੱਚੇ ਜਿਨ੍ਹਾਂ ਦੇ ਵੱਡੇ ਹੋ ਰਹੇ ਨੇ, ਉਹ ਲਾਇਸੈਂਸ ਲੈ ਰਹੇ ਨੇ, ਉਹਨਾਂ ਨੂੰ ਇੰਸ਼ੋਰੈਂਸ ਵਿੱਚ ਕਦੋਂ ਪਾਲਣਾ ਚਾਹੀਦਾ? ਇਹ ਸਾਰੇ ਕਾਸੇ ਦੀਆਂ ਸਲਾਹਾਂ ਜਿਹੜੀਆਂ ਨੇ ਜੀ, ਉਹ ਤੁਸੀਂ ਪ੍ਰਦੀਪ ਗੋਇਲ ਹੋਰਾਂ ਤੋਂ ਲੈ ਸਕਦੇ ਹੋ। 647-247-5003 647-247-5003 ਤੇ ਤੁਸੀਂ ਪ੍ਰਦੀਪ ਗੋਇਲ ਹੋਰਾਂ ਦੇ ਨਾਲ ਸੰਪਰਕ ਕਰ ਲੈਣਾ। ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਆ ਰਿਹਾ, ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕਟਾਰੀਆ ਟੂਰ ਐਂਡ ਟਰੈਵਲ ਨੂੰ ਫੋਨ ਕਰ ਲਿਓ ਭਾਈ 905-672-1200। 1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਾਜ ਕਾਰਪਟ ਐਂਡ ਫਲੋਰਿੰਗ, ਜੇ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਐਂਡ ਹਾਰਡਵੁੱਡ ਫਲੋਰ ਲਗਜ਼ਰੀ ਫਾਈਨਲ ਪਲੈਕਸ ਲੈਣੀਆਂ ਨੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 20 ਵਿਲਕਿੰਸਨ ਰੋਡ ਦੇ ਯੂਨਿਟ ਨੰਬਰ 11-12 ਦੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ। 416-953-6233 953-6233 ਤੇ ਸੰਪਰਕ ਕਰ ਲਿਓ। ਆਸਾ ਲਵਰ ਦੇ ਅਮਨਦੀਪ ਕਪਲਾ ਜੀ ਰੀਅਲ ਸਟੇਟ ਦੀਆਂ ਟ੍ਰਾਂਜੈਕਸ਼ਨ ਹੀ ਕਰਦੇ ਨੇ, ਜਾਣਕਾਰ ਨੇ, ਇਮਾਨਦਾਰ ਨੇ, ਤੁਹਾਡੇ ਹੱਕਾਂ ਦੀ ਰਾਖੀ ਕਰਨਗੇ। 905-456-2020 ਤੇ ਸੰਪਰਕ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਦੇ ਕਿਸੇ ਵੀ ਆਪਣੇ ਨੇੜੀ ਗਰੋਸਰੀ ਨੇੜਲੀ ਬ੍ਰਾਂਚ ਦੇ ਵਿੱਚ ਜਾ ਕੇ ਤੇ ਗਰੋਸਰੀ ਦੀਆਂ ਘੱਟ ਕੀਮਤਾਂ ਦਾ ਲਾਹਾ ਲੈ ਸਕਦੇ ਹੋ। ਹੈੱਡ ਆਫਿਸ 10 ਵੈਸਮੋ ਡਰਾਈਵ ਤੇ 416-740-3262 ਉਥੋਂ ਦਾ ਫੋਨ ਨੰਬਰ ਹੈ। 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਕਰਨੀ ਹੈ। ਇਹ ਟੈਕਸ ਯੀਅਰ ਹੈ ਜੀ, ਇਹ ਟੈਕਸ ਦਾ ਇਹਨਾਂ ਦਿਨਾਂ ਦੇ ਵਿੱਚ ਕਹਿ ਲਓ ਕਿ ਸਾਰੇ ਜਿਹੜੇ ਨੇ ਜੀ ਉਹ ਟੈਕਸ ਪਲੈਨਿੰਗ ਕਿਵੇਂ ਕਰਨੀ ਆ, ਕਿਵੇਂ ਆਪਾਂ ਟੈਕਸ ਜਿਹੜਾ ਜੀ ਉਹ ਬਚਾ ਸਕਦੇ ਹਾਂ, ਉਹਦੇ ਲਈ ਜੇ ਤੁਸੀਂ ਅਗਾਊਂ ਸਲਾਹਾਂ ਕੀਤੀਆਂ ਹੋਣਗੀਆਂ ਤਾਂ ਚੰਗੀ ਗੱਲ ਹੈ। ਰਾਈਜ਼ CPA LLP ਦੇ ਮਨਪ੍ਰੀਤ ਸਿੰਘ ਬਰਾੜ ਹੋਰਾਂ ਨਾਲ ਤੁਸੀਂ ਸੰਪਰਕ ਕਰਿਓ। ਬੜੇ ਸਿਆਣੇ ਨੇ,
ਨਵੀਂ ਅਪਰੋਚ ਹੈ ਔਰ ਤੁਹਾਨੂੰ ਟੈਕਸ ਬਚਾਉਣ ਅਤੇ ਜੇ ਮੰਨ ਤੁਹਾਡਾ ਕੋਈ ਆਡਿਟ ਆਇਆ ਉਹ ਸਾਰੇ ਕਾਸੇ ਦੀ ਭਸੂੜੀ ਤੋਂ ਤੁਹਾਨੂੰ ਵਧੀਆ ਸਲਾਹ ਦੇ ਕੇ ਅਤੇ ਬਾਹਰ ਕੱਢ ਸਕਦੇ ਨੇ। 647-847-1000 647-847-1000 'ਤੇ ਤੁਸੀਂ ਮਨਪ੍ਰੀਤ ਸਿੰਘ ਬਰਾੜ ਹੋਰਾਂ ਨਾਲ ਗੱਲਬਾਤ ਕਰਨੀ ਹੈ ਅਤੇ ਹਵਾਲਾ ਦੇ ਦਿਓ ਵੀ ਨਗਾਰਾ ਤੋਂ ਸੁਣ ਕੇ ਆਏ ਸੀ ਅਤੇ ਤੁਹਾਨੂੰ ਕਹਿ ਲਓ ਵੀ ਹੋਰ ਗੌਹ ਦੇ ਨਾਲ ਸੁਣਨਗੇ। 647-847-1000 'ਤੇ ਤੁਸੀਂ ਬਰਾੜ ਸਾਹਿਬ ਨਾਲ ਸੰਪਰਕ ਕਰ ਲੈਣਾ। ਬਾਅਦ ਵਿਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਸਾਡਾ ਫੋਨ ਨੰਬਰ ਹੋਈ ਹੈ ਜੀ, ਮੇਰਾ 905-915-84-84, ਬਰਾੜ ਸਾਹਿਬ ਦਾ 647-300 ਤੇ 84-36। ਰੀਅਲ ਸਟੇਟ ਦੇ ਬਾਬਤ ਬਹੁਤ ਸਾਰੀਆਂ ਸਲਾਹਾਂ ਵਾਸਤੇ ਤੁਹਾਡੇ ਫੋਨ ਆਉਂਦੇ ਨੇ, ਜਿੱਥੇ ਸਾਨੂੰ ਲੱਗਦਾ ਹੋਵੇ ਕਿ ਨਹੀਂ ਭਾਈ ਇੱਥੇ ਹਾਲੇ ਰੁਕਣ ਦੇ ਲਈ ਸਲਾਹ ਦੇਣੀ ਬਣਦੀ ਆ, ਉੱਥੇ ਅਸੀਂ ਕਹਿੰਦੇ ਹੁੰਦੇ ਕਿ ਨਹੀਂ ਹਾਲੇ ਭਾਈ ਥੋੜਾ ਟਾਈਮ ਠਹਿਰ ਜਾਓ, ਅਤੇ ਜਿੱਥੇ ਲੱਗਦਾ ਹੋਵੇ ਕਿ ਨਹੀਂ ਭਾਈ ਦਿਸ ਇਜ਼ ਦਾ ਰਾਈਟ ਟਾਈਮ, ਉੱਥੇ ਅਸੀਂ ਜ਼ਰੂਰ ਇਨਕਰੇਜ ਕਰੀਦਾ ਕਿ ਨਹੀਂ ਸਾਡੇ ਕੋਲ ਆਹ ਚੀਜ਼ਾਂ ਹੈਗੀਆਂ, ਇੱਥੇ ਇੱਥੇ ਤੁਸੀਂ ਆਪਸ਼ਨ ਚੁਣ ਸਕਦੇ ਹੋ। ਸਹੀ ਸਲਾਹ ਦੇ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਬਰਾੜ ਸਾਹਿਬ ਦਾ ਫੋਨ ਨੰਬਰ 647-300-84-36। ਕੋਈ ਵੀ ਪ੍ਰੋਪਰਟੀ ਤੁਸੀਂ ਵੇਚਣੀ ਚਾਹੁੰਦੇ ਹੋ ਜਾਂ ਫਿਰ ਖਰੀਦਣੀ ਚਾਹੁੰਦੇ ਹੋ, 647-300-84-36 ਤੇ ਮੇਰਾ ਫੋਨ ਨੰਬਰ 905-915-84-84 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੀ ਅੱਜ ਦਾ ਪ੍ਰੋਗਰਾਮ ਸਤਿੰਦਰ ਸਰਤਾਜ ਹੋਰਾਂ ਦੇ ਇਸ ਗੀਤ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ ਤੇ ਘੱਟ ਵੱਧ ਬੋਲੇਗਾ ਤੁਹਾਨੂੰ ਮਾਫੀ ਅਗਲੀ ਮੁਲਾਕਾਤ ਤੱਕ, ਰੱਬ ਰਾਖਾ।
ਦਿਲਾਂ ਦੇ ਵਿੱਚ ਪਿਆਰ ਤਾਂ ਹੈ, ਨੈਣਾਂ ਦਾ ਇਕਰਾਰ ਤਾਂ ਹੈ, ਜੇ ਨਾ ਕਈਆਂ ਨਾ ਸਹੀ ਕਈਆਂ ਨਾ ਗਈਆਂ ਨਾ ਸਹੀ, ਦਿਲਾਂ ਦੇ ਵਿੱਚ ਪਿਆਰ ਤਾਂ ਹੈ, ਨੈਣਾਂ ਦਾ ਇਕਰਾਰ ਤਾਂ ਹੈ, ਗਨੀਮਤ ਹੈ ਮੇਲ ਹੋਏ ਪਰਿੰਦਿਆਂ ਦੇ ਖੇਲ ਹੋਏ, ਮੁਹੱਬਤ ਨਿਸ਼ਾਨਾ ਬਣੀ ਜ਼ਮਾਨੇ ਜੋ ਗੁਲੇਲ ਹੋਏ, ਹੋਈ ਨਾ ਗੱਲ ਬਾਤ ਨਾ ਸਹੀ ਨਾ ਵਸਲਾਂ ਦੀ ਰਾਤ ਨਾ ਸਹੀ, ਕੇ ਦੂਰ ਤੋਂ ਦੀਦਾਰ ਤਾਂ ਹੈ, ਨੈਣਾਂ ਦਾ ਇਕਰਾਰ
preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ, ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨੈਪਨੀ, ਐਗਜ਼ਿਟ 5 QEW ਫੋਰਟ ਏਰੀ, ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾ QTL 519-622-0660, ਜੋ ਆਵੇ ਸੋ ਰਾਜ਼ੀ ਜਾਵੇ।
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773 647-290-3773
ਸਵਾਦ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਸਿੰਘ ਜੀ ਨੂੰ, 416-679-9991।
ਦਾਣਾ ਮੰਡੀ ਗਰੋਸਰੀ ਸਟੋਰ ਐਂਡ ਮੀਟ ਸ਼ਾਪ ਆ ਗਿਆ ਅਬ ਬ੍ਰੈਂਪਟਨ ਮੇ ਕੁਈਨ ਸਟ੍ਰੀਟ ਔਰ ਬ੍ਰੈਮਲੀ ਬਿਲਕੁਲ ਵਹੀ ਜਹਾਂ ਬਹੁਤ ਸੇ ਫੂਲ ਮਿਲਤੇ ਹੈਂ ਸਰਜਨ ਫਾਰਮ ਸੇ ਤਾਜ਼ਾ ਤਾਜ਼ਾ ਹਲਾਲ ਗੋਸ਼ਤ ਡ੍ਰਮ ਸਟਿਕਸ $2.99 ਪਰ ਪਾਉਂਡ ਚਿਕਨ ਬ੍ਰੈਸਟ $5.99 ਹੋਲ ਕਰੀਮ ਚਿਕਨ $4.49 ਬੀਫ ਬੋਨਲੈਸ $9.99 ਕੀਮਾ $6.99 ਬੱਕਰੇ ਕਾ ਗੋਸ਼ਤ $8.49 ਪਰ ਪਾਉਂਡ ਹੋਮਾ ਮਿਲਕ $6.99 ਅ ਬੈਗ ਤਮਾਮ ਦਾਲੇ $3.99 ਚਾਰ ਪਾਉਂਡ ਦਾਲੇ ਗੋਸ਼ਤ ਸਬਜ਼ੀ ਮਸਾਲਾ ਜਾਤ ਕੀ ਕਮ ਕੀਮਤੋਂ ਕਾ ਫਾਇਦਾ ਲੈ ਲੀਜੀਏਗਾ ਗ੍ਰੈਂਡ ਓਪਨਿੰਗ ਹੈ ਫਿਰ ਨਾ ਕਹੀਏ ਹਮੇਂ ਪਤਾ ਨਾ ਚਲਾ 1729 Queen Street East,